ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸਨ ਪਾਇਓ ਸੰਗਤ ਪਾਰਿਓ ਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਭਇਓ ਤ੍ਰਾਸ ਮੁਖ ਬੋਲ ਨਾ ਆਇਓ ਸ੍ਰੀ ਨਾਨਕ ਮਨ ਮਾਹੇ ਧਿਆਇਓ ਭਇਓ ਤ੍ਰਾਸ ਮੁਖ ਬੋਲ ਨਾ ਆਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਤ ਪਾਵਨ ਭਗਤ ਵਛਲ ਮਹਿਮਾ ਦੇ ਮਾਲਕ ਦੋ ਜਹਾਨ ਵਾਲੀ ਸ਼ਬਦਾ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ। ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ, ਸਤਸੰਗਤ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ। ਰਾਗੀ ਸਿੰਘਾਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਇਲਾਹੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ। ਇਹ ਮਨਾ ਇਸ ਸਰੀਰ ਨੂੰ ਪਾ ਕਰਕੇ ਜੇਕਰ ਅਜੇ ਵੀ 184 ਦੀਆਂ ਜੂਨਾਂ ਦੇ ਵਿੱਚ ਪਿਆ ਹੋਇਆ ਜਿਵੇਂ ਸੁੱਤਾ ਸੀ, ਤੇ ਮਨੁੱਖਾ ਦੇਹੀ ਨੂੰ ਪਾ ਕਰਕੇ ਜੇ ਅਜੇ ਵੀ ਸੁੱਤੇ ਰਹਿਣਾ ਹੈ ਤੇ ਇਸ ਮਨੁੱਖਾ ਦੇਹੀ ਨੂੰ ਪਾਉਣ ਦਾ ਕੋਈ ਲਾਭ ਨਹੀਂ ਹੈ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਸਿੱਖਿਆ ਗ੍ਰਹਿਣ ਕਰ ਕਿ ਇਸ ਸਰੀਰ ਦੇ ਨਾਲ ਜੋ ਪ੍ਰਾਪਤੀ ਹੋਈ ਹੈ, ਜੋ ਅੰਗ ਪ੍ਰਤੰਗ ਪ੍ਰਾਪਤ ਹੋਏ ਨੇ, ਇਹ ਵੀ ਨਾਲ ਨਿਭਣ ਵਾਲੇ ਨਹੀਂ। ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁਤੀ ਧਾਹ ਸੇ ਜਾਨੀ ਚੱਲ ਗਏ। ਬਾਬਾ ਫਰੀਦ ਜੀ ਕਹਿੰਦੇ ਇਹ ਪਹਿਲਾਂ ਮਿਲੇ ਹੋਏ ਅੱਖਾਂ ਨੇ, ਦੰਦ ਨੇ, ਕੰਨ ਨੇ, ਗੋਡੇ ਨੇ, ਇਹ ਪਹਿਲਾਂ ਹੀ ਜਵਾਬ ਦੇ ਗਏ ਸਰੀਰ ਨੂੰ। ਸਰੀਰ ਧਾਹਾਂ ਮਾਰਦਾ ਕਿ ਮੇਰੇ ਨਾਲ ਆਏ ਸੀ, ਬੜੇ ਅਮੋਲਕ ਸਨ, ਪਰ ਮੇਰੇ ਤੋਂ ਪਹਿਲਾਂ ਚਲੇ ਗਏ। ਕਾਰਨ ਕੀ ਸੀ? ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ। ਹਿਰਦੇ ਦੇ ਨਾਲ ਪਰਮੇਸ਼ੁਰ ਦੀ ਆਰਾਧਨਾ ਕਰਨੀ ਸੀ, ਜਿਸ ਕਰਕੇ ਇਹਨਾਂ ਨੂੰ ਖੁਰਾਕ ਮਿਲਣੀ ਸੀ, ਇਹਨਾਂ ਨੇ ਬਲਵਾਨ ਹੋਣਾ ਸੀ। ਇਸ ਦੇਹੀ ਨੂੰ ਪਾਲਣ ਵਾਸਤੇ ਤਾਂ ਸਾਰੇ ਕਰਮ ਕੀਤੇ, ਪਰ ਜਿਨ੍ਹਾਂ ਵਾਸਤੇ ਇਹ ਨਾਲ ਅਮੋਲਕ ਵਸਤੂਆਂ ਮਿਲੀਆਂ ਨੇ, ਇਹਨਾਂ ਦੀ ਪ੍ਰਤਪਾਲਣਾ ਵਾਸਤੇ ਕਰਮ ਇੱਕ ਵੀ ਨਾ ਕੀਤਾ। ਜਿਹਵਾ ਜਪ ਗੁਰ ਨਾਉ, ਇਸ ਜੀਭਾ ਦੇ ਨਾਲ ਪਰਮੇਸ਼ੁਰ ਦੇ ਗੁਣ ਗਣਾਉਣੇ ਸਨ ਗਾਏ ਨਾ, ਤੇ ਕੀ ਨੁਕਸਾਨ ਹੋਇਆ, ਰੂਧਾ ਕੰਠ ਸ਼ਬਦ ਨਹੀਂ ਉੱਚ ਰਹੇ, ਅਬ ਕਿਆ ਕਰੇ ਪ੍ਰਾਣੀ, ਜੀਭਾ ਬੰਦ ਹੋ ਗਈ। ਇਸੇ ਤਰੀਕੇ ਦੇ ਨਾਲ ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਇਹਨਾਂ ਨੇਤਰਾਂ ਦੇ ਨਾਲ ਆ ਕਰਕੇ ਸਤਸੰਗਤ ਦੇ ਦਰਸ਼ਨ ਕਰਨੇ ਸਨ, ਸਤਿਗੁਰਾਂ ਦੇ ਦਰਸ਼ਨ ਕਰਨੇ ਸਨ, ਜਿਸ ਕਰਕੇ ਇਹ ਨੇਤਰ ਵੀ ਸੋਭਨੀਕ ਭਲੇ ਹੁੰਦੇ, ਔਰ ਇਸ ਆਤਮਾ ਨੂੰ ਨੇਤਰਾਂ ਦੇ ਰਾਹੀਂ ਖੁਰਾਕ ਮਿਲਦੀ, ਜਨਮਾਂ ਜਨਮਾਂਤਰਾਂ ਦੇ ਪਾਪ ਨਾਸ ਹੁੰਦੇ। ਕੰਨਾਂ ਦੇ ਨਾਲ ਸਤਸੰਗਤ ਵਿੱਚ ਬੈਠ ਕਰਕੇ ਪਰਮੇਸ਼ੁਰ ਦਾ ਜਸ ਸੁਣਨਾ ਸੀ, ਉਪਦੇਸ਼ ਸਤਿਗੁਰਾਂ ਦਾ ਇਹਨਾਂ ਕੰਨਾਂ ਦੇ ਦੁਆਰਾ ਗ੍ਰਹਿਣ ਕਰਨਾ ਸੀ, ਉਹ ਕੀਤਾ ਨਾ, ਜਿਸ ਕਰਕੇ ਇਸ ਸਰੀਰ ਦਾ ਸਾਥ ਛੱਡ ਗਏ ਕਿ ਜੇ ਇਸ ਤੋਂ ਕੁਝ ਲਾਭ ਨਹੀਂ ਲੈਣਾ ਤੇ ਤੇਰੇ ਪਾਸ ਰਹਿ ਕੇ ਵੀ ਕੀ ਕਰਨਾ। ਸਦ ਬਲਿਹਾਰੀ ਤਿੰਨਾਂ ਜੇ ਸੁਣਦੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ, ਚਰਨ ਪੁਨੀਤ ਪਵਿੱਤਰ ਚੱਲਹਿ ਪ੍ਰਭ ਪੱਥਾ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ। ਜੇ ਇਹਨਾਂ ਚਰਨਾਂ ਦੇ ਨਾਲ ਚੱਲ ਕਰਕੇ ਸਤਿਗੁਰਾਂ ਦੀ ਸਤਸੰਗਤ ਨਹੀਂ ਕੀਤੀ, ਕੁਸੰਗਤ ਵੱਲ ਹੀ ਗਏ, ਤੇ ਮਹਾਰਾਜ ਕਹਿੰਦੇ ਫਿਰ ਚੱਬਣ ਚੱਲਣ ਰਤਨ, ਇਹ ਚੱਲਣ ਵਾਲੇ ਜਿਹੜੇ ਪੈਰ ਇਹ ਵੀ ਧੋਖਾ ਦੇ ਗਏ, ਲੱਤਾਂ ਜਵਾਬ ਦੇ ਗਈਆਂ, ਜੰਗਾਂ ਤੋਂ ਸਿੱਧਾ ਹੋਇਆ ਨਹੀਂ ਜਾਂਦਾ ਨਾ ਬੈਠਾ ਜਾਂਦਾ। ਇਹ ਕੁਸੰਗਤ ਵਾਸਤੇ ਮਿਲੇ ਸਨ, ਇਸ ਵਾਸਤੇ ਫਿਰ ਕੁਸੰਗਤ ਹੀ ਕੀਤੀ, ਸਤਸੰਗਤ ਤਾਂ ਕਰ ਨਾ ਸਕੇ, ਜਿਸ ਕਰਕੇ ਸਰੀਰ ਦਾ ਸਾਥ ਛੱਡ ਗਏ। ਦੋ ਮਿੱਤਰ ਆਪਸ ਦੇ ਵਿੱਚ ਜਨਮ ਤੋਂ ਮਿੱਤਰਤਾ ਹੀ ਨਿਭਾਉਂਦੇ ਆਉਣ, ਜਦ ਸਮਝ ਆ ਜਾਵੇ ਕਿ ਇਹ ਤਾਂ ਮਿੱਤਰ ਹਰ ਪਲ ਹਰ ਕਦਮ ਤੇ ਇਹ ਧੋਖਾ ਹੀ ਦਿੰਦਾ ਔਰ ਛਲ ਕਰਦਾ, ਤੇ ਦੂਸਰਾ ਉਸਦਾ ਸਾਥ ਹੀ ਛੱਡ ਜਾਂਦਾ ਕਿ ਇਸ ਤੋਂ ਲਾਭ ਨਹੀਂ ਕੋਈ, ਆਪਣਾ ਵੀ ਨੁਕਸਾਨ ਹੋਵੇਗਾ। ਜੇ ਮੈਂ ਪਰਮਾਰਥ ਦੇ ਰਸਤੇ ਤੇ ਆਪਣਾ ਭਲਾ ਚਾਹੁੰਦਾ ਤੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਦੋ ਲੋਕ ਦੇ ਜਹਾਨਾਂ ਦੇ ਵਿੱਚ ਮਾਲਕ ਦੀ ਉਸਤਤੀ ਕਰਨ ਦੇ ਨਾਲ ਹੀ ਸੋਭਾ ਹੈ, ਇਸ ਦੇ ਨਾਲ ਕਦਮ ਕੁੱਟਿਆ ਤੇ ਮੇਰਾ ਵੀ ਨੁਕਸਾਨ ਹੈ। ਜਿਸ ਕਰਕੇ ਮਹਾਰਾਜ ਕਹਿੰਦੇ ਇਹ ਜਿੰਨੇ ਨਾਲ ਇੰਦਰੀ ਮਿਲੇ ਉਹ ਵੀ ਧੋਖਾ ਦੇ ਗਏ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਗਾਫਲ ਨਾਮ ਹੁੰਦਾ ਬੇਸ਼ ਸਮਝ ਦਾ, ਮੂਰਖਤਾਈ ਦਾ, ਮਨ ਮੁਖਤਾਈ ਦਾ। ਅਜੇ ਵੀ ਛੱਡ ਦੇ ਸਤਸੰਗਤ ਗ੍ਰਹਿਣ ਕਰ ਲੈ ਔਰ ਇੱਥੇ ਆ ਕਰਕੇ ਗੁਰਾਂ ਦੇ ਉਪਦੇਸ਼ ਨੂੰ ਕਮਾ ਕਰਕੇ ਆਪਣੇ ਮਿਲੇ ਹੋਏ ਮਨੁੱਖਾ ਜਨਮ ਨੂੰ ਸਫਲਿਆ ਬਣਾ ਲੈ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨ, ਇਹ ਪ੍ਰਾਪਤੀ ਇੱਥੇ ਆ ਕੇ ਹੋਣੀ ਹੈ। ਸੋ ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਐਸੀ ਸਤਸੰਗਤ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਗਰੀਬ ਨਿਵਾਜ ਰਹਿਮਤ ਕਰਨ ਸਾਡੇ ਇੱਕ ਇੱਕ ਪਲ ਦੇ ਨਾਲ ਗਿਆਨ ਦੀਆਂ ਕਿਰਨਾਂ ਦੇ ਕਰਕੇ ਉਪਦੇਸ਼ ਹਿਰਦੇ ਤੇ ਵਸ ਜਾਵੇ, ਅਸੀਂ ਵੀ ਕਮਾਈ ਕਰਦੇ ਲਾਹਾ ਪ੍ਰਾਪਤ ਕਰੀਏ। ਸੋ ਚੱਲ ਰਹੀ ਲੜੀਵਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ, ਜੋ ਅਸੀਂ ਰੋਜ਼ਾਨਾ ਸਰਵਣ ਕਰਦੇ ਆ ਰਹੇ ਹਾਂ, ਤੇ ਇਸ ਦਾ ਸੁਭਾਗ ਪ੍ਰਾਪਤ ਹੋਇਆ, ਕਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸੰਤ ਦੇ ਸੰਤਰਾਂ ਦਾ ਰਟਨ ਕਰਦੇ ਹੋਏ ਕਲਯੁਗੀ ਜੀਵਨ ਦੀ ਕਲਿਆਣ ਕਰ ਰਹੇ ਨੇ। ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਗਰ ਦੇ ਉੱਪਰ ਚੱਲਦੇ ਜਾ ਰਹੇ ਨੇ, ਚੱਲਦਿਆਂ ਚੱਲਦਿਆਂ ਦੇਵਲੂਤ ਰਾਕਸ਼ ਨੂੰ ਨਿਹਾਲ ਕਰਕੇ ਸੋਧਰ ਸੈਨ ਰਾਜੇ ਦੀ ਸ਼ਰਨ ਪਾ ਕਰਕੇ ਗੁਰਮੁਖਤਾਈ ਦੇ ਕੇ ਸਾਰੇ ਰਾਕਸ਼ਾਂ ਨੂੰ ਨਾਮ ਦੀ ਉਪਦੇਸ਼ ਔਰ ਦ੍ਰਿੜਤਾ ਕਰਵਾ ਕਰਕੇ ਆਪ ਮਹਾਰਾਜ ਫਿਰ ਸਾਗਰ ਤੇ ਚੱਲੇ। ਤਿੰਨ ਦਿਨ ਚੱਲਦਿਆਂ ਬਤੀਤ ਹੋ ਗਏ, ਰਸਤੇ ਵਿੱਚ ਇੱਕ ਭਿਆਨਕ ਜੰਗਲ ਆਇਆ। ਜਿਸ ਉਦਿਆਨ ਦੇ ਵਿੱਚ ਨਾ ਕੋਈ ਪੰਛੀ ਹੈ, ਨਾ ਪਸ਼ੂ ਹੈ, ਨਾ ਜਾਨਵਰ ਹੈ, ਨਾ ਕੋਈ ਜੀਵ ਹੈ, ਪਰ ਉਸ ਜੰਗਲ ਦੇ ਵਿੱਚ ਦਰਖਤਾਂ ਨੂੰ ਫਲ ਬੜੇ ਸੁੰਦਰ ਨੇ। ਭਾਈ ਮਰਦਾਨਾ ਜੀ ਦੇ ਮਨ ਵਿੱਚ ਲਾਲਸਾ ਆਈ ਕਿ ਤਿੰਨ ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ, ਇੱਥੋਂ ਫਲ ਤੋੜ ਕਰਕੇ ਛਕ ਕੇ ਪੇਟ ਦੀ ਭੁੱਖ ਮੇਟ ਲਈਏ। ਮਹਾਰਾਜ ਤੋਂ ਆਗਿਆ ਮੰਗੀ ਹੈ, ਮਹਾਰਾਜ ਨੇ ਇਨਕਾਰ ਕਰ ਦਿੱਤਾ ਕਿ ਮਰਦਾਨਿਆ ਇਹ ਜਿੰਨੇ ਸੋਹਣੇ ਲੱਗਦੇ ਨੇ ਅਸਲ ਵਿੱਚ ਇਹਨਾਂ ਵਿੱਚ ਉਹ ਗੁਣ ਨਹੀਂ ਹੈ, ਤੇ ਤੂੰ ਇਹ ਤੇਰੇ ਖਾਣ ਵਾਸਤੇ ਫਲ ਨਹੀਂ ਗਏ ਤੇ ਤੂੰ ਨਾ ਛਕ। ਤੇ ਭਾਈ ਮਰਦਾਨਾ ਜੀ ਨੂੰ ਖਿਝ ਆ ਗਈ ਕਿ ਜਿੱਥੇ ਵੀ ਮੈਂ ਜਾਂਦਾ ਮਹਾਰਾਜ ਉੱਥੇ ਹੀ ਰੋਕ ਦਿੰਦੇ ਨੇ ਕਿ ਇਹ ਤੇਰੇ ਖਾਣ ਵਾਸਤੇ ਨਹੀਂ ਹੈ, ਇਹ ਤੇਰੇ ਪੀਣ ਵਾਸਤੇ ਨਹੀਂ ਹੈ, ਇੱਥੇ ਤੂੰ ਜਾ ਨਹੀਂ ਸਕਦਾ। ਕੁਝ ਕਠੋਰ ਮਹਾਰਾਜ ਨੂੰ ਅਯੋਗ ਨਿਰਾਦਰੀ ਵਾਲੇ ਬਚਨ ਵੀ ਬੋਲੇ ਤੇ ਮਹਾਰਾਜ ਮੁਸਕਰਾਉਂਦੇ ਰਹੇ। ਰੱਬ ਦੇ ਅੱਗੇ ਵਾਸਤਾ ਵੀ ਪਾਇਆ ਕਿ ਕਿੱਥੇ ਰੱਬਾ ਇਹ ਸਾਥੀ ਬਣਾ ਦਿੱਤਾ, ਆਪ ਤਾਂ ਘਰੋਂ ਉਜੜਿਆ ਹੀ ਹੈ, ਮੈਨੂੰ ਵੀ ਉਜਾੜ ਦਿੱਤਾ। ਲੋਕਾਂ ਦੇ ਘਰੋਂ ਮੰਗ ਕੇ ਮੈਂ ਖਾਂਦਾ ਸੀ, ਆਪਣਾ ਪੇਟ ਪਾਲਦਾ ਸੀ, ਬੱਚੇ ਪਾਲਦਾ ਸੀ ਤੇ ਆਪਣੇ ਪਰਿਵਾਰ ਦੇ ਨਾਲ ਮਿਲ ਕਰਕੇ ਖੁਸ਼ੀ ਮਨਾਉਂਦੇ ਸਾਂ, ਪਰ ਇਹਨਾਂ ਨੇ ਕਿੱਥੇ ਲਿਆ ਕਰਕੇ ਮਾਰਿਆ। ਜੰਗਲਾਂ ਦੇ ਵਿੱਚ ਤੁਰੇ ਫਿਰਦੇ ਆ, ਕਦੇ ਸਮੁੰਦਰ ਦੇ ਤੁਰੇ ਫਿਰਦੇ ਆ, ਪਤਾ ਨਹੀਂ ਕਿਹੜੀ ਬਲਾ ਨੇ ਕਿੱਥੇ ਆ ਕੇ ਘੇਰ ਲੈਣਾ। ਮਨ ਦੇ ਵਿੱਚ ਭੈਭੀਤ ਹੋਇਆ, ਖਿਝਿਆ ਹੋਇਆ ਮਰਦਾਨਾ ਬੜੇ ਅਜੋਗ ਸ਼ਬਦ ਬੋਲਦਾ। ਸਤਿਗੁਰੂ ਮਹਾਰਾਜ ਮੁਸਕਰਾਉਂਦੇ ਰਹੇ, ਭਾਈ ਬਾਲਾ ਜੀ ਚੁੱਪ ਕਰਕੇ ਬੈਠੇ ਰਹੇ, ਪਰ ਹੁਣ ਭਾਈ ਮਰਦਾਨਾ ਜੀ ਨੇ ਮਨ ਵਿੱਚ ਜਾਣਿਆ ਕਿ ਅੱਜ ਨਹੀਂ ਮੈਂ ਮਹਾਰਾਜ ਦੀ ਆਗਿਆ ਮੰਨਣੀ। ਬਿਨਾਂ ਆਗਿਆ ਤੋਂ ਉੱਠ ਕਰਕੇ ਜੰਗਲ ਵਿੱਚ ਚਲਿਆ ਗਿਆ ਤੇ ਜਦ ਦੇਖਦਾ ਕਿ ਬੜੇ ਸੁੰਦਰ ਸੁਹਾਵਣੇ ਰਸੀਲੇ ਪਦਾਰਥ ਨੇ, ਫਲ ਲੱਗੇ ਹੋਏ ਨੇ, ਜੰਗਲ ਦੇ ਵਿੱਚ ਦੇਖਦਾ ਦੇਖਦਾ ਅੱਗੇ ਨੂੰ ਚਲਿਆ ਗਿਆ। ਲੰਘਦਾ ਲੰਘਦਾ ਜਦ ਜੰਗਲ ਦੇ ਅੱਧ ਚ ਪਹੁੰਚਾ, ਹੁਣ ਇਹ ਏਡਾ ਵੱਡਾ 2000 ਕੋਹ ਦਾ ਇਹ ਮਹਾਨ ਬਾਗ ਜੰਗਲ, ਇਸ ਦੇ ਵਿੱਚ ਇੱਕ ਰਾਕਸ਼ ਰਹਿੰਦਾ, ਦੈਂਤ ਰਹਿੰਦਾ, ਕਹਿੰਦੇ ਜਿਸ ਦੀਆਂ 2 ਕੋਹ ਕਾ ਤੱਕ ਇਸ ਦੀਆਂ ਲੰਬੀਆਂ ਭੁਜਾਂ ਨੇ, ਬਹੁਤ ਭਿਆਨਕ ਸਰੂਪ ਹੈ। ਜਿਸ ਨੇ ਜਦ ਭਾਈ ਮਰਦਾਨਾ ਜੀ ਨੂੰ ਦੇਖਿਆ ਤੇ ਉਸਨੂੰ ਵੀ ਭੁੱਖ ਲੱਗੀ ਸੀ, ਆਪਣੇ ਬੁੱਲ ਚੱਟਦਾ ਕਿ ਮੈਨੂੰ ਮਨੁੱਖ ਦੇ ਮਾਸ ਦਾ ਭੋਜਨ ਮਿਲਿਆ, ਮਨ ਚ ਲਾਲਸਾ ਜਾਗੀ ਤੇ ਆਪਣੀ ਪੂਜਾ ਲੰਬੀ ਕਰਕੇ ਤੇ ਭਾਈ ਮਰਦਾਨਾ ਜੀ ਨੂੰ ਪਕੜ ਲਿਆ ਤੇ ਅੰਦਰ ਨਿਗਲ ਲਿਆ। ਜਦ ਮਰਦਾਨਾ ਉਸ ਦੈਂਤ ਦੀਆਂ ਬਾਹਾਂ ਵਿੱਚ ਆਇਆ, ਫਿਰ ਤਰਲੇ ਪਾਉਣ ਲੱਗਾ ਕਿ ਮਹਾਰਾਜ ਤੁਸੀਂ ਗਰੀਬਾਂ ਦੀ ਰੱਖਿਆ ਕਰਨ ਵਾਲੇ ਹੋ, ਮੈਂ ਬੜੇ ਹੀ ਅਯੋਗ ਸ਼ਬਦ ਬੋਲੇ ਸਨ ਤੇ ਉਹ ਖਿਮਾ ਕਰੋ ਤੇ ਮੇਰੀ ਰੱਖਿਆ ਕਰੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਸ਼ਰਨ ਆਵੈ ਤੇ ਸਕੰਠ ਲਾਵੈ ਇਹੋ ਬਿਰਦ ਸਵਾਮੀ ਸੰਦਾ। ਮਹਾਰਾਜ ਦਾ ਧਿਆਨ ਮਰਦਾਨੇ ਵਿੱਚ ਹੀ ਸੀ ਕਿ ਬਲਾ ਨੇ ਪਕੜ ਲੈਣਾ ਤੇ ਇਸ ਨੂੰ ਖਾ ਲੈਣਾ। ਕਰਨਾ ਤੇ ਮਹਾਰਾਜ ਨੇ ਦੈਂਤ ਦਾ ਉਧਾਰ ਸੀ ਤੇ ਭਾਈ ਮਰਦਾਨਾ ਜੀ ਵਿੱਚ ਆ ਗਏ। ਤੇ ਉਸ ਵੇਲੇ ਜਦ ਮਹਾਰਾਜ ਦੇ ਅੱਗੇ ਬੇਨਤੀਆਂ ਕੀਤੀਆਂ ਤੇ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਬਚਾ ਲਿਆ ਕਿ ਦੈਂਤ ਦੇ ਦੰਦ ਭਾਈ ਮਰਦਾਨਾ ਜੀ ਨੂੰ ਲੱਗ ਨਾ ਸਕੇ, ਸਾਬਤ ਹੀ ਬਣਾਇਆ ਬਣਾਇਆ ਉਸਦੇ ਪੇਟ ਵਿੱਚ ਚਲਿਆ ਗਿਆ। ਪੇਟ ਵਿੱਚ ਜਾ ਕੇ ਵਾਸਤੇ ਪਾਉਂਦਾ, ਮਹਾਰਾਜ ਮੈਥੋਂ ਭੁੱਲ ਹੋ ਗਈ ਹੈ, ਆਪਣਾ ਸੰਗੀ ਜਾਣੋ, ਲਾਜ ਰੱਖੋ, ਜਿਵੇਂ ਬੇਨਤੀਆਂ ਕਰ ਰਿਹਾ ਤੇ ਗਰੀਬ ਨਿਵਾਜ ਜਿਵੇਂ ਜਾ ਕਰਕੇ ਰੱਖਿਆ ਕਰਨਗੇ, ਅੱਜ ਦੇ ਪ੍ਰਸੰਗ ਵਿੱਚ ਸਰਵਣ ਕਰਕੇ ਮਨ ਬਿਰਤੀਆਂ ਕਰਕੇ ਗਾਗਰ ਤੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਭਇਓ ਤ੍ਰਾਸ ਮੁਖ ਬੋ ਨਾ ਆਇਓ।
ਜਦੋਂ ਦੈਂਤ ਨੇ ਪਕੜ ਲਿਆ, ਅੰਦਰ ਨਿਗਲ ਲਿਆ, ਇੰਨਾ ਡਰ ਗਿਆ ਕਿ ਹੁਣ ਮੁਖ ਦੇ ਵਿੱਚੋਂ ਕੋਈ ਬੋਲ ਨਹੀਂ ਨਿਕਲਦਾ।
ਸ੍ਰੀ ਨਾਨਕ ਮਨ ਮਾਹੇ ਧਿਆਇਓ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਨੂੰ ਯਾਦ ਕਰਕੇ, ਚਰਨਾਂ ਦਾ ਧਿਆਨ ਲਾ ਕਰਕੇ ਅੰਤਰ ਆਤਮੇ ਹੀ ਯਾਦ ਕਰਦਾ ਹੈ।
ਕਰਿਆ ਰੱਛਾ ਸ੍ਰੀ ਗੁਰੂ ਪੂਰਨ।
ਸਤਿਗੁਰੂ ਮਹਾਰਾਜ ਆਪ ਪਰਿਪੂਰਨ ਹੋ, ਪਵਜਲ ਸੰਸਾਰ ਦੇ ਅੰਦਰ ਸਮਰੱਥ ਗੁਰੂ ਸਿਰ ਹੱਥ ਧਰਿਓ, ਜਿਸ ਦੇਖ ਚਰਨ ਅਗਨ ਹਰਿਓ। ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਤੇ ਕਰੋੜਾਂ ਪਾਪ ਨਾਸ ਹੋ ਜਾਂਦੇ ਨੇ, ਮੈਂ ਆਪ ਦਾ ਸਾਥੀ ਹਾਂ ਤੇ ਕਿਰਪਾ ਕਰੋ ਮਹਾਰਾਜ, ਪੂਰਨ ਹੋ, ਕਿਰਪਾ ਕਰਕੇ ਮੇਰੀ ਰੱਖਿਆ ਕਰੋ, ਮੈਂ ਇਸ ਦੈਤ ਦੇ ਪੇਟ ਵਿੱਚ ਚਲਿਆ ਗਿਆ, ਹੁਣ ਮੈਨੂੰ ਇਸ ਨੇ ਮਾਰ ਦੇਣਾ, ਇਸ ਭਿਆਨਕ ਸਮੇਂ ਤੋਂ ਕੱਢ ਲਵੋ।
ਜਿਉਂ ਗਜਰਾਜ ਉਧਾਰਿਓ ਤੂਰਨ।
ਮਹਾਰਾਜ ਜਿਵੇਂ ਉਸ ਹਾਥੀ ਨੂੰ ਜਿਵੇਂ ਤੰਦੂਏ ਨੇ ਪਕੜਿਆ ਸੀ, ਰਾਵਤ ਹਾਥੀ ਹਰੀ ਕੁਸ਼ੇਤਰ ਦੇ ਵਿੱਚ ਉਸ ਪਾਣੀ ਪੀਣ ਗਏ ਨੂੰ ਤੰਦੂਏ ਨੇ ਪਕੜ ਲਿਆ ਔਰ ਪੈਰਾਂ ਨੂੰ ਤਾਰਾਂ ਪਾ ਲਈਆਂ, ਤੰਦੂਆ ਪਾਣੀ ਵੱਲ ਖਿੱਚਦਾ, ਹਾਥੀ ਬਾਹਰ ਨਿਕਲਦਾ, ਪਰ ਕੋਈ ਪੇਸ਼ ਨਾ ਗਈ, ਨਾ ਪੇਸ਼ ਜਾਂਦੀ। ਹਾਥੀ ਨੇ ਫਿਰ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ। ਉਸ ਨਦੀ ਦੇ ਵਿੱਚ ਕਮਲ ਦਾ ਫੁੱਲ ਤਰਦਾ ਆਉਂਦਾ, ਉਸ ਸੁੰਡ ਨਾਲ ਪਕੜ ਕਰਕੇ ਪਰਮੇਸ਼ਰ ਦੇ ਅੱਗੇ ਤੁੱਛ ਪੇਠਾ ਰੱਖ ਕਰਕੇ ਬੇਨਤੀ ਕਰਦਾ ਕਿ ਕਿਰਪਾ ਕਰੋ, ਮੈਨੂੰ ਤੰਦੂਏ ਨੇ ਪਕੜ ਲਿਆ ਤੇ ਇਹ ਤਾਰਾਂ ਕੱਟ ਦਿਓ। ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਹਰ ਕੋ ਜਸ ਉਰਧਾਰੋ। ਜਿਵੇਂ ਸਤਿਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਆਰਾਧਨਾ ਕਰਕੇ ਗਨਕਾ ਉਧਰ ਗਈ, ਅਜਾਮਲ ਪਾਤੀ ਉਧਰ ਗਿਆ ਔਰ ਐਰਾਵਤ ਹਾਥੀ ਤੰਦੂਏ ਦੀਆਂ ਤਾਰਾਂ ਕਟਾਉਣ ਵਾਸਤੇ ਪਰਮੇਸ਼ਰ ਦੀ ਸਰਨ ਪੈ ਕਰਕੇ ਆਪਣਾ ਭਲਾ ਕਰ ਗਿਆ। ਇਸ ਤਰੀਕੇ ਨਾਲ ਭਾਈ ਮਰਦਾਨਾ ਜੀ ਵਾਸਤਾ ਪਾਉਂਦੇ ਨੇ, ਮਹਾਰਾਜ ਕਿਰਪਾ ਕਰੋ, ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ ਤੇ ਇਸ ਤਰ੍ਹਾਂ ਜਿਵੇਂ ਹਾਥੀ ਦੀਆਂ ਤੰਦੂਏ ਦੀਆਂ ਤਾਰਾਂ ਆਪਣਾ ਸੁੰਦਰਸ਼ਨ ਚੱਕਰ ਕਰਕੇ ਕੱਟੀਆਂ ਸਨ, ਤੇ ਇਸ ਦੈਂਤ ਨੂੰ ਵੀ ਕੱਟ ਕਰਕੇ ਮੈਨੂੰ ਬਚਾ ਲਵੋ।
ਹੇ ਪ੍ਰਭ ਮੈਂ ਅਜਾਨ ਮਤ ਮੂਢਾ।
ਮਹਾਰਾਜ ਮੈਂ ਅਣਜਾਣ ਸਾਂ, ਮੂਰਖ ਸਾਂ, ਆਪ ਜੀ ਦੀ ਮਹਿਮਾ ਨਹੀਂ ਜਾਣ ਸਕਿਆ।
ਕਹੇ ਬੋਕ ਬਚਨਾ ਮੋਹ ਅਰੂਢਾ।
ਮਹਾਰਾਜ ਮੋਹ ਦੇ ਵਿੱਚ ਸਵਾਰ ਹੋਇਆ ਹੋਇਆ, ਕਿਉਂਕਿ ਮੋਹ ਦੀ ਸਵਾਰੀ ਕਰਕੇ ਬੈਠ ਗਿਆ ਤੇ ਮੈਨੂੰ ਕੋਈ ਪਤਾ ਨਹੀਂ ਲੱਗਾ ਕਿ ਮੈਂ ਆਪ ਜੀ ਨੂੰ ਕੀ ਅਯੋਗ ਬਚਨ ਬੋਲ ਗਿਆ।
ਵਿਰਦ ਸੰਭਾਰੋ ਆਪਣਾ ਕਿਰਪਾਲਾ।
ਕਿਰਪਾਲੂ ਸਤਿਗੁਰੂ ਮਹਾਰਾਜ ਆਪਣਾ ਬਿਰਦ ਸੰਭਾਲਣਾ ਕਰੋ, ਮੈਂ ਆਪ ਜੀ ਦਾ ਸਿੱਖ ਹਾਂ।
ਮੁਝੇ ਬਚਾਵੋ ਦੈਂਤ ਵਿਸ਼ਾਲਾ।
ਇਹ ਬਹੁਤ ਭਿਆਨਕ ਔਰ ਵੱਡਾ ਦੈਂਤ ਹੈ, ਕਿਰਪਾ ਕਰਕੇ ਇਸ ਤੋਂ ਬਚਾ ਲਵੋ।
ਕਹੇ ਕੋ ਬੈਨ ਨਾ ਔਰ ਮੈਂ ਧਰੀਏ।
ਜਿਹੜੇ ਮੈਂ ਆਪ ਜੀ ਨੂੰ ਅਯੋਗ ਨਿਰਾਦਰੀ ਵਾਲੇ ਬਚਨ ਬੋਲੇ ਸਨ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਨਾ ਕਰਿਓ, ਉਹਨਾਂ ਦਾ ਤਿਆਗ ਕਰ ਦਿਓ, ਕਦੇ ਵੀ ਉਹਨਾਂ ਤੇ ਨਿਸ਼ਚਾ ਨਾ ਕਰ ਲਿਓ ਕਿ ਮਰਦਾਨਾ ਇੰਜ ਬੋਲ ਗਿਆ, ਤੇ ਮਹਾਰਾਜ ਉਹਨਾਂ ਨੂੰ ਨਾ ਜ਼ਿਕਰ ਕਰਦੇ ਹੋਏ ਮੈਨੂੰ ਬਖਸ਼ ਲਵੋ।
ਦੀਨ ਬੰਧੂ ਨਿਜ ਨਾਮ ਵਿਚਰੀਏ।
ਮਹਾਰਾਜ ਆਪ ਦੀਨਾਂ ਦੇ ਸੰਬੰਧੀ ਹੋ, ਗਰੀਬਾਂ ਦੇ ਸੰਬੰਧੀ ਹੋ, ਕੋਈ ਵੀ ਹਿਰਦੇ ਦੇ ਵਿੱਚ ਗਰੀਬੀ ਧਾਰ ਕਰਕੇ ਆਪ ਜੀ ਦੀ ਸ਼ਰਨ ਗ੍ਰਹਿਣ ਕਰਦਾ ਤੇ ਮਹਾਰਾਜ ਆਪਣੇ ਬਿਰਦ ਦੀ ਸੰਭਾਲ ਕਰਦੇ, ਤੇ ਮਹਾਰਾਜ ਆਪਣਾ ਬਿਰਦ ਸੰਭਾਲਦੇ ਹੋਏ ਦੀਨਾਂ ਦੇ ਸੰਬੰਧੀ ਅਖਵਾਉਂਦੇ ਹੋਏ ਕਿਰਪਾ ਕਰਕੇ ਇਸ ਮਰਦਾਨੇ ਦੀ ਵੀ ਅੱਜ ਪੁਕਾਰ ਸੁਣ ਲਵੋ।
ਸੰਗ ਲਈਏ ਕੀ ਰੱਖ ਹੋ ਲਾਜਾ।
ਦੂਸਰਾ, ਮਹਾਰਾਜ ਤੁਸੀਂ ਤਲਵੰਡੀ ਨਗਰ ਦੇ ਵਿੱਚੋਂ ਨਾਲ ਲੈ ਕੇ ਆਏ ਹੋ ਤੇ ਆਪਣੇ ਨਾਲ ਲਏ ਦੀ ਲਾਜ ਵੀ ਰੱਖੋ।
ਤੀਨ ਲੋਕ ਸਿਰ ਤਾਜਾ।
ਔਰ ਆਪ ਤਿੰਨਾਂ ਲੋਕਾਂ ਦੇ ਸਿਰ ਤਾਜਾ ਮਾਲਕ ਹੋ, ਤਿੰਨਾਂ ਲੋਕਾਂ ਦੇ ਸਿਰ ਦੇ ਤਾਜ ਮਾਲਕ ਹੋ। ਇਸ ਵਾਸਤੇ ਮੈਂ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ ਤੇ ਇਸ ਦੈਂਤ ਤੋਂ ਬਚਾ ਲਵੋ।
ਸਰੋ ਬਿਰਤਾਂਤ ਜਾਨ ਗੁਰਲੀਨੋ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਪਹਿਲਾਂ ਹੀ ਅੰਤਰ ਦੇ ਪ੍ਰੇਰਕ ਭਾਈ ਮਰਦਾਨਾ ਜੀ ਦੀ ਸਾਰੀ ਵਿਧ ਜਾਣ ਚੁੱਕੇ ਸਨ ਤੇ ਭਾਈ ਮਰਦਾਨਾ ਜੀ ਜਦ ਅੰਤਰ ਆਤਮੇ ਮਾਲਕ ਦੇ ਅੱਗੇ ਅਰਜੋਈਆਂ ਕਰਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੀ ਇਹ ਸਾਰੀ ਵਿਧ ਜਾਣ ਗਏ।
ਦੈਂਤ ਰਤਨ ਤੇ ਰਾਖਨ ਕੀਨੋ।
ਮਹਾਰਾਜ ਨੇ ਪਹਿਲਾਂ ਹੀ ਰੱਖਿਆ ਕਰ ਲਈ ਸੀ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰ। ਮਹਾਰਾਜ ਨੇ ਤਾਂ ਆਪਣਾ ਜਾਣ ਕਰਕੇ ਪਹਿਲਾਂ ਹੀ ਰੱਖਿਆ ਕਰ ਲਈ ਕਿ ਭਾਈ ਮਰਦਾਨਾ ਜੀ ਨੂੰ ਜਦ ਦੈਂਤ ਨੇ ਨਿਗਲਿਆ ਅੰਦਰ ਖਾਇਆ ਤੇ ਮਹਾਰਾਜ ਨੇ ਕੋਈ ਦੰਦ ਨਹੀਂ ਲੱਗਣ ਦਿੱਤਾ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਰੱਖਿਆ ਕੀਤੀ ਔਰ ਬਣਿਆ ਬਤਰਾ ਹੀ ਭਾਈ ਮਰਦਾਨਾ ਦੈਂਤ ਦੇ ਪੇਟ ਵਿੱਚ ਚਲਿਆ ਗਿਆ, ਕੋਈ ਦੰਦ ਨਾ ਛੂਹਣ ਦਿੱਤਾ ਔਰ ਕੋਈ ਜ਼ਖਮ ਨਾ ਹੋਇਆ ਸਰੀਰ ਤੇ।
ਗਏ ਉਧਰ ਮਹਿ ਬਣਾ ਬਣਾਇਓ,
ਪੇਟ ਦੇ ਵਿੱਚ ਬਣਿਆ ਬਣਾਇਆ ਸਾਬਤ ਹੀ ਚਲਿਆ ਗਿਆ।
ਦੁਸ਼ਟ ਰਦਨ ਕੋ ਛੂਹਣ ਨਾ ਪਾਇਓ,
ਦੁਸ਼ਟ ਦੈਂਤ ਦੇ ਰਦਨ ਦੰਦਾਂ ਦੇ ਨਾਲ ਉਹ ਛੂਹ ਨਾ ਸਕਿਆ।
ਜਿਉਂ ਨਰਕੇ ਗਰ ਦਾਨੋ ਜਾਈ।
ਕਵੀ ਜੀ ਕਹਿੰਦੇ ਕਿ ਜਿਵੇਂ ਮਨੁੱਖ ਦਾਣਾ ਮੂੰਹ ਵਿੱਚ ਪਾ ਲੇ ਤੇ ਸਹਿਜ ਸੁਭਾਅ ਹੀ ਉਸ ਦੇ ਅੰਦਰ ਨਿਕਲ ਜਾਵੇ ਦੰਦਾਂ ਦੇ ਨਾਲ ਛੂਹ ਨਾ ਛੂਵੇ, ਤੇ ਗਲ ਦੇ ਵਿੱਚ ਹੁਣ ਇੱਕ ਛੋਲਿਆਂ ਦਾ ਦਾਣਾ ਹੋਵੇ ਜਾਂ ਕਣਕ ਦਾ ਦਾਣਾ ਹੋਵੇ ਤੇ ਨਿਕਲ ਤੇ ਜਾਂਦਾ ਹੀ ਹੈ, ਇਵੇਂ ਭਾਈ ਮਰਦਾਨਾ ਜੀ ਅੰਦਰ ਚਲੇ ਗਏ, ਦੰਦਾਂ ਦੇ ਨਾਲ ਛੂਏ ਨਹੀਂ ਔਰ ਬਣੇ ਬਣਾਤਰ ਹੀ ਅੰਦਰ ਜਾ ਕੇ ਬੈਠ ਗਏ
ਗਏ ਉਲੰਘ ਤਿਸੀ ਕੀ ਨਿਆਈ
ਔਰ ਐਵੇਂ ਜਿਵੇਂ ਮਨੁੱਖ ਦਾ ਖਾਧਾ ਹੋਇਆ ਦਾਣਾ ਮੂੰਹ ਵਿਚ ਪਾਇਆ ਹੋਇਆ ਬਣਿਆ ਬਤਰਾ ਨਿਕਲ ਜਾਂਦਾ ਇਵੇਂ ਭਾਈ ਮਰਦਾਨਾ ਜੀ ਅੰਦਰ ਚਲੇ ਗਏ
ਬੋਲੇ ਮੁਝ ਸੰਗ ਕਿਰਪਾਲਾ
ਕਿਰਪਾਲੂ ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਜੀ ਕਹਿੰਦੇ ਤਿਸ ਸਮੇਂ ਮੇਰੇ ਨਾਲ ਇਸ ਤਰ੍ਹਾਂ ਬਚਨ ਕਰਨ ਲੱਗੇ
ਬੈਠਾ ਰਹੋ ਇਹ ਥਾਂ ਤੂੰ ਬਾਲਾ
ਭਾਈ ਬਾਲਿਆ ਤੂੰ ਇਸ ਥਾਂ ਤੇ ਬੈਠਾ ਰਹਿ
ਮਰਦਾਨੇ ਕੋ ਦੈਂਤ ਬਹਾਨਾ
ਭਾਈ ਮਰਦਾਨਾ ਜੀ ਨੂੰ ਸਾਡੇ ਸਾਥੀ ਨੂੰ ਇੱਕ ਦੈਂਤ ਨੇ ਪਕੜ ਲਿਆ ਤੇ ਪਕੜ ਕਰਕੇ ਉਸਨੇ ਖਾ ਲਿਆ ਹੈ
ਉਧਰ ਵੇਖਾ ਤਿੰਨ ਲੀਨ ਲੰਘਾਨਾ
ਔਰ ਆਪਣੇ ਪੇਟ ਦੇ ਵਿਚ ਲੰਘਾ ਲਿਆ ਤੇ ਤਵਾਰੀਖ ਗੁਰੂ ਖਾਲਸਾ ਦੇ ਵਿਚ ਵੀ ਬਚਨ ਆਉਂਦਾ ਔਰ ਮਹਿਮਾ ਪ੍ਰਕਾਸ਼ ਦੇ ਵਿਚ ਵੀ ਆਉਂਦਾ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਦੱਸਿਆ ਨਾ ਕਿ ਬਾਲਿਆ ਮਰਦਾਨੇ ਨੂੰ ਦੈਂਤ ਨੇ ਖਾ ਲਿਆ ਤੇ ਭਾਈ ਮਰਦਾਨਾ ਜੀ ਦੇ ਹਵਾਸ ਉੱਡ ਗਏ ਰੰਗ ਪੀਲਾ ਪੈ ਗਿਆ ਕਿ ਪਹਿਲਾਂ ਤੇ ਇਹ ਮਹਾਰਾਜ ਕੇਵਲ ਕੌਤਕ ਹੀ ਕਰਦੇ ਸਨ ਉਧਾਰ ਕਰਨ ਵਾਸਤੇ ਪਰ ਅੱਜ ਜਿਸ ਗੱਲ ਤੋਂ ਮਰਦਾਨਾ ਹਰ ਵਾਰੀ ਡਰਦਾ ਸੀ ਕਿ ਮੈਨੂੰ ਕੋਈ ਬਲਾ ਖਾ ਨਾ ਲਵੇ ਅੱਜ ਉਹ ਕੰਮ ਹੋ ਹੀ ਗਿਆ ਕਿ ਅੱਜ ਦੈਂਤ ਨੇ ਖਾ ਹੀ ਲਿਆ ਤੇ ਹੁਣ ਮਰਦਾਨੇ ਦਾ ਬਚਾਅ ਕਿੱਥੇ ਹੋਵੇਗਾ ਇਹ ਤਾਂ ਕੰਮ ਬਹੁਤ ਮੁਸ਼ਕਿਲ ਹੋ ਗਿਆ ਪਰ ਸਤਿਗੁਰੂ ਮਹਾਰਾਜ ਜੀ ਨੇ ਭਾਈ ਬਾਲਾ ਜੀ ਦੇ ਅੰਤਰ ਦੀ ਜਾਣ ਕੇ ਕਿਹਾ ਕਿ ਭਾਈ ਬਾਲਿਆ ਤੂੰ ਚਿੰਤਾ ਨਾ ਕਰ ਅਸੀਂ ਮਰਦਾਨੇ ਨੂੰ ਕੱਢ ਕੇ ਲਿਆਵਾਂਗੇ ਜਿਵੇਂ ਰਾਖਸ਼ ਦੇ ਕੌਡੇ ਰਾਖਸ਼ ਦੇ ਤਪਦੇ ਹੋਏ ਤੇਲ ਦੇ ਕੜਾਹੇ ਵਿੱਚੋਂ ਕੱਢ ਕੇ ਲਿਆਂਦਾ ਸੀ ਤੇ ਤੂੰ ਇੱਥੇ ਬੈਠਾ ਰਹਿ ਦੋ ਕੁ ਘੜੀਆਂ ਠਹਿਰ ਕੇ ਪਿੱਛੋਂ ਆ ਜਾਵੀਂ ਤੇ ਦੇਖ ਲਈ ਅਸੀਂ ਭਾਈ ਮਰਦਾਨਾ ਜੀ ਨੂੰ ਉਵੇਂ ਬਣਿਆ ਬਤਰਾ ਕੱਢ ਲਿਆਉਣਾ ਇਸ ਤਰ੍ਹਾਂ ਮਹਾਰਾਜ ਧੀਰ ਦੇ ਕੇ ਭਾਈ ਬਾਲਾ ਜੀ ਨੂੰ ਕਹਿੰਦੇ ਤੂੰ ਇੱਥੇ ਬੈਠ ਜਾ
ਜਾਏ ਸ਼ੁਰਾਮ ਹੈ ਅਬ ਤਹ ਤਾਈ
ਹੁਣ ਮੈਂ ਜਾ ਕਰਕੇ ਭਾਈ ਮਰਦਾਨਾ ਜੀ ਦੀ ਤਾਈ ਉਸ ਦੈਂਤ ਦੇ ਪਾਸੋਂ ਛਡਾਵਾ
ਘਾਟ ਇੱਕ ਮੈਂ ਤੂੰ ਆਓ ਤਹਾਈ
ਤਦੋਂ ਇੱਕ ਘੜੀ ਤੋਂ ਪਿੱਛੋਂ ਉਸ ਥਾਂ ਤੇ ਤੂੰ ਵੀ ਆ ਜਾਵੀ
ਅਸ਼ ਕਹਿ ਮੁਝ ਬੇਦੀ ਕੁਲ ਦੀਪਾ
ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਬੇਦੀਆਂ ਦੀ ਕੁਲ ਦੇ ਨਿਸ਼ਾਨ ਸਰੂਪ ਦੀਵਾ ਸਰੂਪ ਗੁਰੂ ਨਾਨਕ ਪਾਤਸ਼ਾਹ ਮੈਨੂੰ ਕਹਿ ਕੇ ਚਲੇ ਗਏ
ਗਮਨੇ ਰਾਖਸ਼ ਕੇਰ ਸਮੀਪਾ
ਔਰ ਜਿੱਥੇ ਰਾਖਸ਼ ਇਹ ਦੈਂਤ ਭਾਈ ਮਰਦਾਨਾ ਜੀ ਨੂੰ ਨਿਗਲ ਕਰਕੇ ਖਲੋਤਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਦੇ ਪਾਸ ਪਹੁੰਚੇ
ਦਾਸ ਬਚਾਵਨ ਹਿਤ ਗੁਰੂ ਪੂਰਨ
ਪੂਰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਦਾਸ ਦੀ ਰੱਖਿਆ ਕਰਨ ਵਾਸਤੇ ਪਹੁੰਚੇ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਹਰ ਰਾਖ ਲੇ ਤੁਦ ਜੀਓ ਹਰ ਨਾਖ ਸਮਾਰ ਪਜਾਇਆ ਇਸੇ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਰੱਥ ਆਪਣੇ ਦਾਸ ਦੀ ਸੰਭਾਲ ਕਰਦੇ ਹੋਏ ਉਸ ਰਾਖਸ਼ ਦੈਂਤ ਦੇ ਪਾਸ ਪਹੁੰਚੇ ਨੇ ਕਿ ਭਾਈ ਮਰਦਾਨਾ ਜੀ ਨੂੰ ਬਚਾਉਣਾ ਹੈ ਔਰ ਛੇਤੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੈਂਤ ਨੂੰ ਸਮਰੱਥ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦਿਖਾਈ ਦੇ ਦਿੱਤੀ
ਸ੍ਰੀ ਨਾਨਕ ਗਹਿਲੀਨੋ ਤਾਹੀ
ਤੇ ਜਦੋਂ ਦੈਂਤ ਨੇ ਦੇਖਿਆ ਕਿ ਇੱਕ ਮਨੁੱਖ ਹੋਰ ਆ ਗਿਆ ਉਸਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਆਪਣੀਆਂ ਭੁਜਾਂ ਦੇ ਨਾਲ ਪਕੜ ਲਿਆ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਨਿਗਲ ਲਿਆ
ਕਰ ਉਚਾਏ ਪਾਏ ਮੁਖ ਮਾਹੀ
ਮਹਾਰਾਜ ਨੂੰ ਬਾਹਾਂ ਤੋਂ ਪਕੜ ਕਰਕੇ ਆਪਣੇ ਮੁਖ ਵਿਚ ਪਾ ਲਿਆ
ਉਧਰ ਵੇਖੇ ਪਹੁੰਚੇ ਗੁਰੂ ਜਬ ਹੀ
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਦੈਂਤ ਦੇ ਪੇਟ ਵਿਚ ਪਹੁੰਚ ਗਏ
ਮਿਲਤ ਪਇਓ ਮਰਦਾਨਾ ਤਬ ਹੀ
ਤਦੋਂ ਭਾਈ ਬਾਲਾ ਜੀ ਦੇ ਜਿਵੇਂ ਬਿਠਾ ਕੇ ਗਏ ਤੇ ਦੱਸ ਕੇ ਗਏ ਕਿ ਅਸੀਂ ਮਰਦਾਨਾ ਜੀ ਦੀ ਰੱਖਿਆ ਕਰਨ ਚੱਲੇ ਆ ਤੇ ਜਦੋਂ ਮਹਾਰਾਜ ਦੈਂਤ ਦੇ ਪੇਟ ਵਿਚ ਗਏ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਾ ਕੇ ਭਾਈ ਮਰਦਾਨਾ ਜੀ ਨੂੰ ਦਰਸ਼ਨ ਦਿੱਤੇ ਤੇ ਭਾਈ ਮਰਦਾਨਾ ਜੀ ਨੂੰ ਹੌਸਲਾ ਹੋ ਗਿਆ ਕਿ ਹੁਣ ਨਹੀਂ ਮੈਂ ਮਰਦਾ ਕਿ ਗੁਰੂ ਨਾਨਕ ਪਾਤਸ਼ਾਹ ਮੇਰੇ ਕੋਲ ਪਹੁੰਚ ਗਏ ਨੇ ਮਹਾਰਾਜ ਦੇ ਚਰਨ ਪਕੜ ਲਏ ਮਹਾਰਾਜ ਕਿਰਪਾ ਕਰੋ ਇੱਥੋਂ ਛੇਤੀ ਰੱਖਿਆ ਕਰੋ
ਕਹੇ ਬਚਨ ਤਹਿ ਤੀਰ ਜਦੀਨੀ
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਬੇਨਤੀ ਕੀਤੀ ਭਾਈ ਮਰਦਾਨਾ ਜੀ ਨੇ ਤੇ ਮਹਾਰਾਜ ਨੇ ਧੀਰਜ ਦਿੱਤੀ ਮਰਦਾਨਾ ਜੀ ਨੂੰ
ਉਹਨਾਂ ਨੇ ਜਿਹੇ ਬੰਧਾਵਨ ਕੀਨੀ
ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨਿਆ ਹੁਣ ਤੂੰ ਚੁੱਪ ਕਰਕੇ ਖੜਾ ਰਹਿ ਦੇਖ ਅਸੀਂ ਇਸ ਦੈਂਤ ਦਾ ਕਿਵੇਂ ਉਧਾਰ ਕਰਦੇ ਹਾਂ ਔਰ ਤੇਰੀ ਰੱਖਿਆ ਕਿਵੇਂ ਕਰਦੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਰੂਪ ਜਿਹੜਾ ਉਹ ਵਧਾਉਣਾ ਸ਼ੁਰੂ ਕੀਤਾ
ਦੋਏ ਕੋਸ਼ਨ ਲਾਉ ਦੈਂਤ ਉਤੰਗਾ
ਜਿਹੜਾ ਦੈਂਤ ਸੀ ਨਾ ਉਸਨੇ ਦੋ ਕੋਹ ਤੱਕ ਆਪਣਾ ਜਿਹੜਾ ਸਰੀਰ ਸੀ ਉਹ ਵਧਾ ਲਿਆ ਮੈਂ ਬੇਨਤੀ ਕਰਾਂ ਕਿ ਜਦ ਕਥਾ ਔਰ ਕੀਰਤਨ ਹੁੰਦਾ ਹੋਵੇ ਨਾ ਉਦੋਂ ਸਤਸੰਗਤ ਦੇ ਵਿੱਚ ਕਦੇ ਨਹੀਂ ਬੋਲਣਾ ਚਾਹੀਦਾ ਸਭ ਤੋਂ ਵੱਡਾ ਪਾਪ ਇਹ ਆ ਤੇ ਆਪਾਂ ਇਹਨਾਂ ਪਾਪਾਂ ਦੇ ਭਾਗੀ ਨਾ ਬਣੀਏ। ਜੇ ਕੋਈ ਆਪਣਾ ਕਰਮ ਹੈ ਤੇ ਆਪਾਂ ਬਾਹਰ ਜਾ ਕੇ ਕਰ ਲਈਏ, ਤੇ ਦੂਸਰਿਆਂ ਦੀ ਬਿਰਤੀ ਵੀ ਉਥਾਨ ਨਾ ਕਰੀਏ। ਇਹ ਸਤਸੰਗਤ ਹੋ ਰਹੀ ਹੈ ਤੇ ਇਸ ਸਤਸੰਗਤ ਦੇ ਵਿੱਚ ਕਥਾ ਕੀਰਤਨ ਦਾ ਲਾਹਾ ਹੀ ਖੱਟਿਆ ਜਾਵੇ। ਸੋ ਜਦੋਂ ਦੈਂਤ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਰੂਪ ਵੱਧਦਾ ਦੇਖਿਆ ਨਾ, ਤੇ ਉਸ ਵੇਲੇ ਆਪਣੇ ਸਰੂਪ ਨੂੰ ਦੋ ਕੋਹ ਤੱਕ ਹੋਰ ਉੱਚਾ ਚੁੱਕ ਲਿਆ। ਜਿਹੜਾ ਇਹ ਸਰੀਰ ਨੂੰ ਵਧਾਉਣ ਦਾ, ਫੈਲਾਉਣ ਦਾ ਜਾਂ ਪਰਕ ਆਇਆ ਪ੍ਰਵੇਸ਼ ਹੋਣ ਦਾ, ਆਪਣੇ ਸਰੀਰ ਨੂੰ ਤਿਆਗ ਕਰਕੇ ਕਿਸੇ ਪਸ਼ੂ ਪੰਛੀ ਦੇ ਸਰੀਰ ਵਿੱਚ ਪ੍ਰਵੇਸ਼ ਹੋ ਜਾਣਾ, ਆਪਣੇ ਆਕਾਰ ਨੂੰ ਵਧਾ ਲੈਣਾ, ਇਹ ਸਿੱਧੀਆਂ ਹਾਸਲ ਹੁੰਦੀਆਂ ਨੇ। ਇਸ ਨੂੰ ਸਿੱਧੀਆਂ ਕਿਹਾ ਜਾਂਦਾ, ਰਿੱਧੀਆਂ ਨਹੀਂ। ਇਹ ਸਿੱਧੀ ਹਾਸਲ ਕੀਤੀ ਸੀ ਇਸ ਦੈਂਤ ਨੇ ਕਿ ਜਿੰਨਾ ਮਰਜ਼ੀ ਸਰੀਰ ਵਧਾ ਲਏ, ਜਿੰਨਾ ਮਰਜ਼ੀ ਛੋਟਾ ਕਰ ਲਵੇ, ਤੇ ਜਦੋਂ ਦੇਖਿਆ ਕਿ ਮੇਰੇ ਅੰਦਰ ਕੋਈ ਸਿੱਧੀਆਂ ਵਾਲਾ ਹੀ ਆ ਕੇ ਬੈਠ ਗਿਆ, ਤੇ ਦੈਂਤ ਵੀ ਸਮਝ ਗਿਆ ਕਿ ਇਸ ਨੇ ਆਪਣਾ ਅੰਦਰ ਸਰੀਰ ਵਧਾ ਲਿਆ ਤੇ ਮੈਨੂੰ ਦੁੱਖ ਦਿੱਤਾ, ਤੇ ਦੈਂਤ ਨੇ ਇੱਕੋ ਵਾਰੀ ਦੋ ਕੋਹ ਦਾ ਸਰੀਰ ਆਕਾਸ਼ ਵੱਲ ਨੂੰ ਉੱਚਾ ਚੁੱਕ ਲਿਆ।
ਪ੍ਰਭੂ ਨਿਜ ਅੰਗ।
ਪਰ ਇੱਧਰ ਚੌਦਾਂ ਭਵਨਾਂ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਨਾਰਾਇਣ ਕਲਾ ਧਾਰ ਅੰਦਰ ਬੈਠੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਓਨਾ ਹੀ ਸਰੂਪ ਦੋ ਕੋਹ ਤੱਕ ਆਪਣਾ ਬਣਾ ਲਿਆ।
ਤਨ ਫਟਣ ਲੱਗਿਓ ਤੇ ਕੇਰੋ।
ਜਦੋਂ ਜਿਸ ਵੇਲੇ ਮਹਾਰਾਜ ਦਾ ਸਰੀਰ ਵਧਿਆ ਤੇ ਦੈਂਤ ਦਾ ਹੁਣ ਇਹ ਤਨ ਜਦੋਂ ਪਾਟਣ ਲੱਗਾ, ਸਰੀਰ ਪਾਟਣ ਲੱਗਾ,
ਇੱਕ ਯੋਜਨ ਲਾਓ ਵਧਿਓ ਵਧੇਰੋ,
ਇਸ ਵੇਲੇ ਇਸ ਨੇ ਹੋਰ ਵਧਾ ਲਿਆ ਇੱਕ ਯੋਜਨ। ਹੁਣ ਚਾਰ ਕੋਹ ਦਾ ਇੱਕ ਯੋਜਨ ਹੁੰਦਾ, ਪਹਿਲਾਂ ਤੇ ਦੋ ਕੋਹ ਵਧਾਇਆ ਸੀ, ਹੁਣ ਚਾਰ ਕੋਹ ਇਸ ਨੇ ਇੱਕ ਯੋਜਨ ਜਿਹੜਾ ਸਰੀਰ ਉਹ ਵਧਾ ਲਿਆ।
ਸ੍ਰੀ ਗੁਰੂ ਬਹੁਤ ਵਧਾਵਾ ਤੇ ਤੋ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਦੇਖਿਆ ਕਿ ਇਸ ਨੇ ਪਹਿਲੀ ਵਾਰੀ ਵੀ ਨਹੀਂ ਟਲਿਆ, ਦੂਸਰੀ ਵਾਰੀ ਵੀ ਨਹੀਂ ਟਲਿਆ, ਤੇ ਇਸ ਨੇ ਇੱਕ ਯੋਜਨ ਦਾ ਸਰੀਰ ਬਣਾਇਆ, ਹੁਣ ਇਹ ਜਿੰਨਾ ਵਧਾਈ ਜਾਂਦਾ ਮਹਾਰਾਜ ਇਸ ਤੋਂ ਥੋੜਾ ਜਿਹਾ ਵੱਧ ਵਧਾਉਂਦੇ ਨੇ ਕਿ ਇਹਨੂੰ ਕਸ਼ਟ ਆਵੇ, ਇਸ ਨੂੰ ਦੁੱਖ ਆਵੇ, ਤੇ ਮਹਾਰਾਜ ਓਨਾ ਹੀ ਹੋਰ ਵਧਾ ਲੈਂਦੇ। ਹੁਣ ਜਿੰਨਾ ਰਾਖਸ਼ ਦੈਂਤ ਆਪਣਾ ਵਿਸਤਰਿਓ ਸਰੀਰ ਦਾ ਵਿਸਤਾਰ ਕਰਦਾ ਸੀ,
ਭਯੋ ਕਸ਼ਟ ਜਬ ਰਾਖਸ਼ ਤਾਈ,
ਮਹਾਰਾਜ ਓਨਾ ਹੀ ਸਰੀਰ ਵਧਾ ਲੈਂਦੇ। ਤੇ ਜਦੋਂ ਦੈਂਤ ਦੇ ਸਰੀਰ ਨੂੰ ਕਸ਼ਟ ਹੁੰਦਾ ਕਿ ਅੰਦਰ ਹੁਣ ਮਨੁੱਖ ਆਪਣੀ ਲੋੜ ਤੋਂ ਵੱਧ ਭੋਜਨ ਖਾ ਲਵੇ, ਗਲ ਤੱਕ ਭੋਜਨ ਆਵੇ, ਗਰਲ ਨਾਸ ਤਨ ਨੱਠਿਆ, ਤੇ ਫਿਰ ਉਸਦੀ ਮੌਤ ਹੀ ਹੈ। ਜਦੋਂ ਸਾਰਾ ਇਹ ਅੰਦਰ ਦਾ ਪੇਟ ਭਰ ਜਾਵੇ, ਗਲ ਤੱਕ ਆ ਜਾਵੇ, ਨਾ ਇਸ ਕੋਲ ਬੈਠਾ ਜਾਵੇ, ਨਾ ਖਲੋਤਾ ਜਾਵੇ, ਨਾ ਲੰਮਾ ਪਿਆ ਜਾਵੇ, ਔਖਾ ਹੁੰਦਾ। ਤੇ ਅੰਦਰ ਦੋ ਮਨੁੱਖ ਬੈਠੇ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਸਰੀਰ ਨੂੰ ਓਨਾ ਹੀ ਵਧਾਈ ਜਾਂਦੇ ਨੇ ਜਿੰਨਾ ਇਹ ਵਧਾਈ ਜਾਂਦਾ। ਤੇ ਜਦੋਂ ਸਰੀਰ ਨੂੰ ਦੁੱਖ ਹੁੰਦਾ, ਫਿਰ ਮਹਿਸੂਸ ਹੁੰਦਾ ਕਿ ਸਰੀਰ ਨੂੰ ਹੋਰ ਵਧਾਉਣਾ ਪੈਣਾ, ਫਿਰ ਹੋਰ ਸਰੀਰ ਵਧਾਉਂਦਾ ਹੈ। ਫਿਰ ਇਸ ਨੇ ਦੋ ਯੋਜਨ ਅੱਠ ਕੋਹ ਦਾ ਆਪਣਾ ਸਰੀਰ ਉੱਚਾ ਚੁੱਕਿਆ।
ਸ੍ਰੀ ਗੁਰੂ ਤੇ ਤੋ ਤਨ ਵਿਸਤਾਰਾ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਓਨਾ ਹੀ ਆਪਣਾ ਸਰੀਰ ਵਧਾ ਲੈਂਦੇ।
ਅੰਤਰ ਭਇਓ ਤਾਹੇ ਦੁੱਖ ਭਾਰਾ।
ਫਿਰ ਅੰਦਰ ਬੜਾ ਦੁੱਖ ਭਾਰੀ ਪ੍ਰਾਪਤ ਹੁੰਦਾ ਕਿ ਓਨਾ ਹੀ ਸਰੀਰ ਅੰਦਰ ਵੱਧਦਾ ਜਾਂਦਾ, ਦੁੱਖ ਫਿਰ ਓਨਾ ਹੀ ਬਣਿਆ ਹੈ।
ਨੌ ਯੋਜਨ ਲਓ ਦੈਂਤ ਵਧਾਵਾ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੌ ਯੋਜਨ ਤੱਕ, ਨੌ ਚੁੱਕੇ ਛੱਤੀ, ਛੱਤੀ ਕੋਹ ਤੱਕ ਇਸ ਦਾ ਜਿਹੜਾ ਸਰੀਰ ਸੀ ਉੱਪਰ ਚਲਿਆ ਗਿਆ। ਕਿੰਨਾ ਲੰਬਾ ਹੋਵੇਗਾ, ਸੁਮੇਰ ਪਰਬਤ ਨੂੰ ਵੀ ਨੀਵਾਂ ਛੱਡ ਗਿਆ ਹੋਵੇਗਾ, ਇੰਨਾ ਪਰਬਤ ਦੇ ਵਾਂਗ ਹੀ ਲੱਗ ਗਿਆ। ਹੁਣ ਇਹ ਨਹੀਂ ਕਿ ਸਿੱਧੇ ਦਾ ਸਿੱਧਾ ਹੀ ਖੜਾ, ਓਨਾ ਸਰੀਰ ਦਾ ਫੈਲਾਅ ਵੀ ਵੱਧਦਾ ਜਾਂਦਾ ਹੈ, ਇੰਜ ਲੱਗਦਾ ਜਿਵੇਂ ਕੋਈ ਪਹਾੜ ਹੀ ਖੜਾ ਹੋਵੇ।
ਐਸੋ ਪ੍ਰਭ ਨਿਜ ਦੇਹ ਬਣਾਵਾ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਰਮੇਸ਼ਰ ਦੇ ਸਰੂਪ ਓਨੇ ਸਰੀਰ ਦੀ ਵਿਧ ਬਣਾ ਲੈਂਦੇ।
ਭਏ ਸੁਮੇਰ ਸਮਾਨ ਸੋ ਭਾਰੀ।
ਕਵੀ ਰਾਜ ਕਹਿੰਦੇ ਸੁਮੇਰ ਪਰਬਤ ਦੇ ਸਮਾਨ ਇਹ ਸਰੀਰ ਭਾਰੀ ਬਣ ਗਿਆ।
ਅਸੁਰ ਤਬਾਇ ਨਿਰਬਲਤਾ ਧਾਰੀ।
ਅਸੁਰ ਜਿਹੜਾ ਦੈਂਤ ਸੀ, ਇਸ ਨੇ ਕਹਿੰਦੇ ਫਿਰ ਨਿਰਬਲਤਾ ਕਮਜ਼ੋਰ ਆ ਗਿਆ, ਸਰੀਰ ਹੁਣ ਬਲ ਮੁੱਕ ਗਿਆ। ਕਿੰਨੀ ਕੁ ਕਾਇਆ ਵਧਾਉਣੀ ਸੀ, ਜਿੰਨੀ ਕੋ ਸ਼ਕਤੀ ਸੀ, ਸਿੱਧੀ ਮਿਲੀ ਸੀ, ਉਹ ਸਾਰੀ ਤਾਂ ਖਰਚ ਕਰ ਦਿੱਤੀ। ਹੁਣ ਜਿੰਨੀ ਪੂੰਜੀ ਕਿਸੇ ਨੂੰ ਮਿਲੀ ਹੋਵੇ, ਜੇਬ ਚੋਂ ਮੁੱਕ ਜਾਵੇ, ਫੇਰ ਕਿੱਥੋਂ ਲੈਣੀ ਹੈ। ਹੁਣ ਜਿੰਨੀ ਕਰਾਮਾਤ ਸ਼ਕਤੀ ਮਿਲੀ ਸੀ, ਉਹ ਸਾਰੀ ਲਾ ਦਿੱਤੀ। ਨੌ ਯੋਜਨ ਤੱਕ ਸਰੀਰ ਵਧਣਾ ਸੀ, ਵੱਧ ਗਿਆ। ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅੰਦਰ ਨੌ ਯੋਜਨ ਦਾ ਸਰੀਰ ਬਣਾਇਆ ਹੋਇਆ, ਮਹਾਰਾਜ ਹੁਣ ਭਾਰੀ ਸਰੀਰ ਬਣਾ ਕਰਕੇ ਅੰਦਰ ਦੁੱਖ ਦੇ ਰਹੇ ਨੇ। ਤੇ ਸੁਮੇਰ ਪਰਬਤ ਜਿੰਨਾ ਕਵੀ ਜੀ ਕਹਿੰਦੇ ਇੰਨਾ ਭਾਰੀ ਸਰੀਰ ਬਣ ਗਿਆ, ਹੁਣ ਅੰਦਰੋਂ ਦੁੱਖ ਜਿਹੜਾ ਉਹ ਸਹਾਰਿਆ ਨਹੀਂ ਜਾਂਦਾ, ਸਰੀਰ ਦੁੱਖ ਦੇ ਨਾਲ ਕਮਜ਼ੋਰ ਹੋ ਗਿਆ।
ਆਂਡੇ ਦੇਖੇ ਹੈ ਦੇਵ ਆਕਾਸ਼।
ਫਿਰ ਜਿਹੜੇ ਆਕਾਸ਼ ਦੇ ਵਿੱਚ ਦੇਵਤੇ 33 ਕਰੋੜ ਦੇਵਤਾ 9 ਕਰੋੜ ਦੇਵਨੀਆਂ, ਉਹਨਾਂ ਨੂੰ ਵੀ ਆਪਣੇ ਜਨਪਲਾਂ ਦੀ ਪੈ ਗਈ ਕਿ ਇਹ ਤਾਂ ਆਕਾਸ਼ ਨੂੰ ਚੜ੍ਹਦਾ ਆਉਂਦਾ। ਜਨਤਾ ਤੋਂ ਦੇਵਤੇ ਅੱਜ ਵੀ ਡਰਦੇ ਨੇ ਕਿ ਪਤਾ ਨੀ ਇਹਨਾਂ ਨੇ ਕੀ ਕਰ ਦੇਣਾ। ਤੇ ਇਸ ਵੇਲੇ ਇਹ ਆਕਾਸ਼ ਦੇ ਵਿੱਚ ਖੜੇ ਹੋਏ ਦੇਖਦੇ ਹਨ,
ਸਭ ਹਾਹਾਕਾਰ ਪ੍ਰਕਾਸ਼।
ਹੁਣ ਸਾਰੇ ਹਾਹਾਕਾਰ ਮਾਰਦੇ ਨੇ ਕਿ ਇਹ ਕੀ ਹੋ ਗਿਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੋ ਪਰਮੇਸ਼ਰ ਦੇ ਸਰੂਪ ਗਏ ਉਹਨਾਂ ਨੂੰ ਵੀ ਇਸ ਦੈਂਤ ਨੇ ਖਾ ਲਿਆ, ਤੇ ਜੇ ਉਹਨਾਂ ਨੂੰ ਖਾ ਲਿਆ ਤੇ ਸਾਡੀ ਰੱਖਿਆ ਕੌਣ ਕਰੇਗਾ। ਇਸ ਤਰੀਕੇ ਦੇ ਨਾਲ ਹਾਹਾਕਾਰ ਮੱਚੀ ਹੋਈ ਹੈ। ਇਹਨਾਂ ਨੇ ਜਾਣ ਲਿਆ ਕਿ ਦੈਂਤਾਂ ਨੇ, ਇਸ ਦੈਂਤ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਚਬਾ ਲਿਆ, ਖਾ ਲਿਆ ਹੈ। ਕਵੀ ਜੀ ਕਹਿੰਦੇ ਪਰ ਇਹ ਦੇਵਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਤੋਂ ਅਣਜਾਣ ਹਨ।
ਦੈਂਤ ਭਇਓ ਬਿਹਬਲ ਤਬ ਤਾਈ,
ਤਦੋਂ ਇਹ ਦੈਂਤ ਸਰੀਰ ਦੇ ਦੁੱਖ ਕਰਕੇ ਬੜਾ ਬਿਹਬਲ ਹੋਇਆ, ਕਮਜ਼ੋਰ ਹੋਇਆ।
ਜਿਸ ਜੀਵਨ ਕੀ ਆਸ ਚੁਕਾਈ,
ਆਪਣੇ ਜਿਉਣ ਦੀ ਆਸ ਚੁਕਾ ਦਿੱਤੀ ਹੈ, ਮੁੱਕ ਗਈ ਹੈ ਕਿ ਹੁਣ ਇਹ ਮੇਰੇ ਜਿਉਣ ਦੀ ਆਸ ਖਤਮ ਹੈ। ਕਿ ਇੰਨਾ ਭਾਰੀ ਦੁੱਖ ਹੈ, ਜਿੰਨਾ ਸਰੀਰ ਵਧਾਇਆ ਉਨਾ ਹੀ ਅੰਦਰੋਂ ਦੁੱਖ ਮਿਲ ਰਿਹਾ ਹੈ, ਇਹ ਮੈਂ ਭੋਜਨ ਕਿੱਥੋਂ ਕਰ ਬੈਠਾ। ਇਸ ਵੇਲੇ ਆਪਣੇ ਜਿਹੜੀ ਜਿਉਣ ਦੀ ਆਸਾ ਜੀ ਉਹ ਮੁੱਕ ਗਈ।
ਪਸਰੇ ਨੈਣ ਭਯਾਨਕ ਭਾਰੇ,
ਹੁਣ ਜਿਹੜੇ ਨੇਤਰ ਸਨ ਅੰਦਰੋਂ ਦੁਖੀ ਹੈ, ਅਫਰੇਵਾਂ ਹੋਇਆ ਪਿਆ, ਪੇਟ ਦੇ ਵਿੱਚ ਭਾਰੀ ਦੁੱਖ ਹੈ, ਨੈਣ ਜਿਹੜੇ ਨੇ ਉਹ ਨੇਤਰ ਜਿਹੜੇ ਨੇ ਅੱਖਾਂ ਬਾਹਰ ਨੂੰ ਨਿਕਲਦੀਆਂ ਨੇ, ਇਵੇਂ ਪਸਾਰੇ ਨਜ਼ਰ ਆਉਂਦੇ ਹਨ।
ਗਿਰਿਓ ਅਵਨ ਪਰ ਖਾਏ ਪਸਾਰੇ,
ਇਵੇਂ ਭੁਆਂਟੜੀ ਖਾ ਕਰਕੇ ਜਦੋਂ ਧਰਤੀ ਦੇ ਉੱਪਰ ਡਿੱਗਿਆ।
ਮਾਨੋ ਵਧਿਓ ਵਿਦਿਆਂਚਲ ਭਾਰੀ,
ਮਾਨੋ ਕਿ ਜਿਵੇਂ ਇਹ ਪ੍ਰਾਰਥਨ ਇੱਕ ਕਥਾ ਹੈ ਕਿ ਜਿਹੜਾ ਵਿਦਿਆਂਚਲ ਪਰਬਤ ਸੀ ਨਾ, ਇਸ ਨੇ ਇੱਕ ਵਾਰੀ ਆਪਣੇ ਮਨ ਚ ਵਿਚਾਰ ਕੀਤੀ ਕਿ ਮੈਂ ਆਪਣਾ ਸਰੀਰ ਵੱਡਾ ਬਣਾਵਾਂ। ਇਸ ਨੇ ਵੀ ਇੱਕ ਸਮੇਂ ਆਪਣਾ ਸਰੀਰ ਵੱਡਾ ਬਣਾ ਕੇ ਤੇ ਇਹ ਮਨ ਚ ਖਿਆਲ ਕੀਤਾ ਕਿ ਸੂਰਜ ਮੇਰੀਆਂ ਪਰਿਕਰਮਾ ਕਰੇ, ਤੇ ਜਦੋਂ ਇਸ ਨੇ ਆਪਣਾ ਸਰੀਰ ਵਧਾ ਲਿਆ ਵਿਦਿਆਂਚਲ ਪਰਬਤ ਨੇ, ਤੇ ਸੂਰਜ ਦੇਵਤੇ ਨੂੰ ਆਪਣਾ ਪੈ ਗਿਆ ਕਿ ਮੈਨੂੰ ਪਰਿਕਰਮਾ ਕਰਨੀਆਂ ਪੈਣੀਆਂ, ਦੇਵਤਿਆਂ ਨੂੰ ਆਪਣਾ ਪੈ ਗਿਆ ਕਿ ਸੁਮੇਰ ਪਰਬਤ ਤੋਂ ਉੱਚਾ ਹੋ ਜਾਣਾ, ਸਾਰਿਆਂ ਨੂੰ ਆਪੋ ਆਪਣਾ ਖਤਰਾ ਪਿਆ। ਤੇ ਵਿਦਿਆਂਚਲ ਦਾ ਜਿਹੜਾ ਅਗਸਤ ਗੁਰੂ ਸੀ ਨਾ, ਫਿਰ ਉਸ ਵੇਲੇ ਇਹ ਉਸਦੇ ਚਰਨੀ ਪਿਆ।
ਪਰ ਗੁਰੂ ਅਗਾਰੀ,
ਫਿਰ ਇਹ ਧਰਤੀ ਦੇ ਉੱਤੇ ਲੇਟ ਕਰਕੇ ਆਪਣੇ ਗੁਰੂ ਦੀ ਸ਼ਰਨ ਪਿਆ ਸੀ ਵਿਦਿਆਂਚਲ ਪਰਬਤ, ਤੇ ਉਸ ਨੂੰ ਪੁੱਛਣ ਲੱਗਾ ਕਿ ਮੈਂ ਇਹ ਜਿਹੜਾ ਕਰਮ ਕੀਤਾ ਠੀਕ ਹੈ, ਕਿ ਮੈਂ ਉੱਚਾ ਹੋ ਕੇ ਸੂਰਜ ਦੀਆਂ ਪਰਿਕਰਮਾ ਕਰਾਉਣੀਆਂ ਚਾਹੁੰਦਾ, ਕੋਈ ਉਹ ਮੇਰੀਆਂ ਪਰਿਕਰਮਾ ਕਰੇ। ਕਹਿਣ ਤੋਂ ਮੁਰਾਦ ਤਾਂ ਇਹ ਸੀ ਨਾ ਕਿ ਪਰਿਕਰਮਾ ਤੇ ਗੁਰੂ ਦੀਆਂ ਕੀਤੀਆਂ ਜਾਂਦੀਆਂ ਨੇ, ਕਿ ਗੁਰੂ ਸਮਰੱਥ ਹੋਵੇ ਉਸ ਗੁਰੂ ਦੀਆਂ ਪਰਿਕਰਮਾ ਕੀਤੀਆਂ ਜਾਣ, ਇਹ ਅਦਬ ਦੀ ਨਿਸ਼ਾਨੀ ਹੈ, ਸਤਿਕਾਰ ਦੀ ਨਿਸ਼ਾਨੀ ਹੈ। ਚੌਰ ਸਾਹਿਬ ਕਰਨਾ, ਭੇਟਾ ਰੱਖਣੀ, ਅਰਦਾਸ ਕਰਨੀ, ਹੱਥ ਜੋੜਨੇ, ਅੱਠੇ ਅੰਗ ਧਰਤੀ ਤੇ ਲਾ ਕੇ ਕਰਨੇ, ਜਾਂ ਦੋਨੇ ਹੱਥੇ ਹੱਲੀਆਂ ਥੱਲੇ ਲਾ ਕੇ ਨਮਸਕਾਰ ਕਰਨੀ। ਪਰ ਕਈ ਅੱਜ ਵੀ ਇਹੋ ਜਿਹੇ ਪ੍ਰੇਮੀ ਨੇ ਜੋ ਮੁਸਲਮਾਨਾਂ ਵਾਂਗੂ ਉੱਪਰ ਤਲੀਆਂ ਅੱਡ ਕਰਕੇ ਮੰਗਾਂ ਕਰਦੇ ਨੇ। ਮਹਾਂਪੁਰਸ਼ ਦੱਸਿਆ ਕਰਦੇ ਸੀ, ਕਹਿੰਦੇ ਕਿ ਮਸਤਕ ਦਾ ਨਿਸ਼ਾਨ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਕਹਿੰਦੇ ਭੋਗੇ ਤੋਂ ਬਿਨਾਂ ਕਰਮਾਂ ਦੀ ਗਤੀ ਨਾਸ ਤਾਂ ਹੁੰਦੀ ਨਹੀਂ, ਪਰ ਕਹਿੰਦੇ ਜਿਵੇਂ ਰਬੜ ਦੀਆਂ ਮੋਹਰਾਂ ਹੋਣ ਤੇ ਕਾਗਜ਼ ਤੇ ਲਾਈਏ ਤੇ ਅੱਖਰ ਸਿੱਧੇ ਹੁੰਦੇ, ਜੇ ਉਦਾਂ ਕੋਈ ਪੜ੍ਹਨ ਦਾ ਯਤਨ ਕਰੇ ਤਾਂ ਉਹ ਪੁੱਠੇ ਪੜ੍ਹੇ ਨਹੀਂ ਜਾਂਦੇ। ਇਵੇਂ ਮਸਤਕ ਦੇ ਲੇਖ ਨੇ, ਹੱਥਾਂ ਦੀਆਂ ਰੇਖਾਵਾਂ ਨੇ, ਜੇ ਇੱਦਾਂ ਪੜ੍ਹੋਗੇ ਤੇ ਪੜ੍ਹੀਆਂ ਨਹੀਂ ਜਾਣੀਆਂ, ਪੁੱਠੇ ਲੇਖ ਨੇ। ਮਸਤਕ ਕੇ ਲੇਖ ਨਾ ਪੜ੍ਹਿਆ ਇਹ ਆਣਾ, ਤੇ ਜੇ ਭਾਵਨਾ ਦੇ ਨਾਲ ਦੋਨੇ ਹਥੇਲੀਆਂ ਧਰਤੀ ਦੇ ਉੱਪਰ ਲਾਈਏ ਤੇ ਮਨ ਦੇ ਅੰਦਰ ਸ਼ਰਧਾ ਇਹ ਹੋਵੇ ਕਿ ਮੈਂ ਗੁਰੂ ਸਾਹਿਬ ਜੀ ਦੇ ਚਰਨ ਆਪਣੇ ਦੋਨਾਂ ਹਥੇਲੀਆਂ ਦੇ ਨਾਲ ਪਕੜੇ ਨੇ, ਤੇ ਮੈਂ ਜਿਹੜਾ ਆਪਣਾ ਮਸਤਕ ਰੱਖ ਰਿਹਾ ਇਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਰੱਖ ਰਿਹਾ। ਕਹਿੰਦੇ ਉਹ ਮਸਤਕ ਦਾ ਲੇਖ ਬਦਲਿਆ ਤਾਂ ਨਹੀਂ ਜਾ ਸਕਦਾ, ਪਰ ਭੋਗਣ ਦੇ ਵਿੱਚ ਉਹ ਸੁੱਖ ਦੇ ਵਿੱਚ ਲੰਘਾ ਸਕਦੇ ਨੇ। ਜਿਵੇਂ ਇੱਕ ਰਾਜੇ ਦੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ 250 ਜਨਮ ਸੁਪਨੇ ਦੇ ਵਿੱਚ ਹੀ ਬਤੀਤ ਕਰ ਦਿੱਤੇ ਸਨ। ਕਈ ਕਥਾਵਾਂ ਆਉਂਦੀਆਂ ਨੇ, ਜਿਵੇਂ ਸੂਲੀ ਤੇ ਚੜ੍ਹਨ ਦੀ ਸਜ਼ਾ ਸੀ, ਇੱਕ ਸੂਲ ਪੈਰ ਦੇ ਵਿੱਚ ਲੱਗਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੰਕਟ ਕੱਟ ਦਿੱਤਾ, ਕਿਉਂਕਿ ਕਰਮ ਸੀ ਉਹ ਭੋਗਣਾ ਪੈਣਾ ਸੀ, ਪਰ ਸੁੱਖ ਕਰਕੇ ਭੁਗਾ ਦਿੱਤਾ। ਮਹਾਰਾਜ ਮਹਾਂਪੁਰਸ਼ ਦੱਸਿਆ ਕਰਦੇ, ਕਹਿੰਦੇ ਕਿ ਜੇ ਕੋਈ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਦੋਵੇਂ ਹਥੇਲੀਆਂ ਦੇ ਨਾਲ ਚਰਨ ਪਕੜ ਕੇ ਆਪਣਾ ਮਸਤਕ ਰੱਖਦਾ, ਤੇ ਇਹ ਜਿਹੜੇ ਕਾਲੇ ਲੇਖ ਪਏ ਹੋਏ ਨੇ ਨਾ, ਜਿਵੇਂ ਉਹ ਸ਼ਾਹੀ ਲੱਗ ਜਾਂਦੀ ਹੈ ਤੇ ਸਿੱਧੇ ਹੋ ਜਾਂਦੇ ਨੇ, ਕਹਿੰਦੇ ਇਹ ਫਰਕ ਪੈ ਸਕਦਾ। ਆਪਣੇ ਲੇਖ ਸਿੱਧੇ ਹੋ ਸਕਦੇ ਨੇ, ਸਤ ਸੰਗਤ ਦੀ ਪ੍ਰਾਪਤੀ ਹੋ ਸਕਦੀ ਹੈ, ਨਾਮ ਦੀ ਬਰਕਤ ਮਿਲ ਸਕਦੀ ਹੈ, ਸਤਿਗੁਰਾਂ ਦਾ ਉਪਦੇਸ਼ ਮਿਲ ਸਕਦਾ ਹੈ। ਇਹ ਦਾਤਾਂ ਸਤਿਗੁਰੂ ਤੋਂ ਪ੍ਰਾਪਤ ਹੋ ਸਕਦੀਆਂ ਨੇ ਜੇ ਇੰਨੀ ਭਾਵਨਾ ਹੋਵੇ। ਤੇ ਗੁਰੂ ਦੀਆਂ ਪਰਿਕਰਮਾ ਕੀਤੀਆਂ ਜਾਂਦੀਆਂ ਨੇ, ਤੇ ਵਿਧਿਆਂਚਲ ਪਰਬਤ ਨੇ ਕਿਹਾ ਕਿ ਸੂਰਜ ਮੇਰੀਆਂ ਪਰਿਕਰਮਾ ਕਰੇ। ਤੇ ਜਦੋਂ ਅਗਸਤ ਨੂੰ ਪਤਾ ਲੱਗਾ ਗੁਰੂ ਨੂੰ, ਉਹ ਕਹਿੰਦਾ ਕਿ ਤੂੰ ਇਸ ਧਰਤੀ ਤੇ ਪਿਆ ਰਹਿ, ਤੂੰ ਇਸ ਦੇ ਯੋਗ ਨਹੀਂ ਆ। ਉਸ ਸਮੇਂ ਤੋਂ ਇਹ ਵਿਧਿਆਂਚਲ ਪਰਬਤ ਗੁਰੂ ਦੇ ਸਰਾਪ ਕਰਕੇ ਉਵੇਂ ਦਾ ਉਵੇਂ ਹੀ ਪਿਆ ਹੈ। ਕਹਿੰਦੇ ਐਵੇਂ ਵਿਧਿਆਂਚਲ ਪਰਬਤ ਦੇ ਵਾਂਗ ਇਸਨੇ ਵੀ ਹੰਕਾਰ ਕਰ ਲਿਆ ਕਿ ਇਹ ਗੁਰੂ ਸਾਹਿਬ ਮੇਰੇ ਅੰਦਰ ਪ੍ਰਵੇਸ਼ ਹੋ ਗਏ ਤੇ ਮੈਂ ਇਹਨਾਂ ਨੂੰ ਦੁੱਖ ਦੇ ਕੇ ਮਾਰਾਂਗਾ। ਪਰ ਇਹ ਗੁਰੂ ਦਾ ਸਰਾਪ ਪਹਿਲਾਂ ਹੀ ਸਰਾਪਿਆ ਹੋਇਆ, ਇਹ ਦੈਤ ਬਣਿਆ ਹੋਇਆ ਹੈ। ਫਿਰ ਦੂਸਰਾ, ਇਹ ਕਸ਼ਟ ਦੇਣਾ ਚਾਹੁੰਦਾ ਸੀ, ਪਰ ਜਦੋਂ ਗੁਰੂ ਸਾਹਿਬ ਜੀ ਨੇ ਇਸ ਦਾ ਹੰਕਾਰ ਤੋੜਿਆ, ਹੰਗਤਾ ਤੋੜੀ, ਉਧਾਰ ਕਰਨਾ ਚਾਹਿਆ, ਫਿਰ ਧਰਤੀ ਦੇ ਉੱਪਰ ਵਿਧਿਆਂਚਲ ਪਰਬਤ ਦੇ ਵਾਂਗ ਇਵੇਂ ਡਿੱਗ ਗਿਆ।
ਟੁੱਟ ਗਏ ਚੂਰਨ ਭੇਤ ਤੇ,
ਕਹਿੰਦੇ ਜਦੋਂ ਡਿੱਗਿਆ, ਹੁਣ 9 ਯੋਜਨ ਦਾ ਸਰੀਰ, 2000 ਕੋਹ ਤੱਕ ਦਾ ਜਿਹੜਾ ਜੰਗਲ ਸੀ, ਬਾਗ ਸੀ, ਜਦੋਂ ਉਸ ਦੇ ਉੱਪਰ ਡਿੱਗਿਆ, ਜਿੰਨੇ ਦਰਖਤ ਔਰ ਮਦਰ ਫਲਾਂ ਵਾਲੇ ਦਰਖਤ ਇਸ ਦੇ ਹੇਠਾਂ ਆਏ, ਉਹ ਸਾਰੇ ਟੁੱਟ ਕੇ ਚਕਨਾ ਚੂਰ ਹੋ ਗਏ।
ਸਵਈਆ ਬੰਦ ਪਇਓ ਮੁਗ ਸਾਹਜਬ,
ਜਦੋਂ ਇਹ ਸਾਰਾ ਡਿੱਗਣ ਦੇ ਨਾਲ ਸਰੀਰ ਵਿਆਕਲ ਹੋ ਗਿਆ ਤੇ ਸਰੀਰ ਦੇ ਵਿੱਚੋਂ ਜਿਹੜੇ ਸਾਹ ਆਉਣੇ ਸਨ ਉਹ ਬੰਦ ਹੋ ਗਏ।
ਇਹ ਛੁੱਟੀ ਤੇ ਪ੍ਰਾਣ ਉਡਾਈ,
ਔਰ ਉਸ ਵੇਲੇ ਇਹ ਜਿਹੜੀ ਦੈਂਤ ਦੀ ਦੇਹੀ ਸੀ ਨਾ, ਇਸ ਦੀ ਛੁੱਟ ਗਈ ਤੇ ਇਸ ਦੇ ਪ੍ਰਾਣ ਨਿਕਲ ਗਏ।
ਭਾਖਤ ਜੈ ਪੁਨੂ ਜੈ ਸੁਰਬਾਸਵ,
ਔਰ ਇਸੇ ਤਰ੍ਹਾਂ ਆਕਾਸ਼ ਦੇ ਵਿੱਚ ਸਾਰੇ ਜੈ ਜੈਕਾਰ ਹੋ ਗਈ ਕਿ ਇਹ ਦੈਂਤ ਮਰ ਗਿਆ, ਸ਼ੁਕਰ ਹੋਇਆ ਸਾਡਾ ਵੀ ਜਿਹੜਾ ਛੁਟਕਾਰਾ ਹੋ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਸ ਦਾ ਨਾਸ ਕਰ ਦਿੱਤਾ ਹੈ। ਇਸ ਤਰੀਕੇ ਦੇ ਨਾਲ ਜਾਜਾਕਾਰ ਹੋ ਰਹੀ ਹੈ।
ਫੂਲਣ ਕੀ ਵਰਖਾ ਵਰਖਾਈ,
ਤਦੋਂ ਦੇਵਤਿਆਂ ਨੇ ਸਾਰਿਆਂ ਨੇ ਮਿਲ ਕਰਕੇ ਕਸ਼ਪ ਬ੍ਰਿਸ਼ ਦੇ ਫੁੱਲਾਂ ਦੀ ਵਰਖਾ ਕੀਤੀ, ਕਿਉਂਕਿ ਇਹ ਸਵਰਗ ਦਾ ਦਰਖਤ ਹੈ, ਉਸ ਦੇ ਫੁੱਲਾਂ ਦੀ ਦੇਵਤਿਆਂ ਨੇ ਤੋੜ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਵਰਖਾ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਸੀਂ ਇਸ ਦੈਂਤ ਨੂੰ ਮਾਰਿਆ, ਸਾਡਾ ਛੁਟਕਾਰਾ ਕੀਤਾ, ਸਾਡਾ ਡਰ ਦੂਰ ਹੋਇਆ, ਬੜੀ ਖੁਸ਼ੀ ਮਨਾਈ ਹੈ।
ਸੰਗ ਲਏ ਮਰਦਾਨੇ ਕੋ ਨਿਕਸੇ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਫਿਰ ਉਸ ਦੇ ਪੇਟ ਦੇ ਵਿੱਚੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਬਾਹਰ ਨਿਕਲੇ ਹਨ।
ਗੁਰੂ ਬਾਹਰ ਐਸ ਸੁਹਾਈ,
ਸਤਿਗੁਰੂ ਮਹਾਰਾਜ ਇਸ ਤਰ੍ਹਾਂ ਸੁਭਾਵਕ ਹੀ ਬਾਹਰ ਆ ਗਏ।
ਪੰਨ ਗਦਾਦ ਪਚੀਰ ਮਨੋ,
ਹੁਣ ਇੱਥੇ ਕਵੀ ਜੀ ਇੱਕ ਫਿਰ ਤ੍ਰੇਤੇ ਯੁੱਗ ਦਾ ਸਾਨੂੰ ਇੱਕ ਦ੍ਰਿਸ਼ਟਾਂਤ ਦਿੰਦੇ ਨੇ। ਕਹਿੰਦੇ ਜਿਵੇਂ ਪੰਨਗ ਸੱਪ ਨੂੰ ਧਾਰਨ ਕਰਕੇ, ਉਹ ਦੇਹੀ ਧਾਰਨ ਕਰਕੇ,
ਨਿਕਸੇ ਸੰਗ ਉਪਨ ਸ਼੍ਰੀ ਜਾਦੂਰਾਈ,
ਜਿਹੜੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਸਨ, ਜਿਹੜਾ ਅਗਾਸੁਰ ਦੈਤ ਸੀ ਨਾ, ਉਸਨੇ ਸ਼ੇਸ਼ ਨਾਗ ਦਾ ਦੇਹੀ ਬਣਾ ਕਰਕੇ ਵੱਡੀ ਦੇਹੀ ਬਣਾ ਲਈ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਵੀ ਇੱਕ ਵਾਰੀ ਇਸੇ ਤਰ੍ਹਾਂ ਨਿਗਲ ਲਿਆ ਸੀ ਤੇ ਗਵਾਲਿਆਂ ਨੂੰ ਵੀ ਨਾਲ ਨਿਗਲ ਲਿਆ। ਜਦੋਂ ਗੋਪੇ ਵੀ ਇਹ ਨਾਲ ਅੰਦਰ ਚਲੇ ਗਏ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਵੀ ਚਲੇ ਗਏ ਤੇ ਆਪਣੇ ਅੰਦਰ ਇਸ ਅਗਾਸੁਰ ਦੈਤ ਨੇ ਕਰ ਲਿਆ।
ਰਾਖ ਸੁੰਦਰ ਦੇਹ ਪਰਾ,
ਔਰ ਇਸੇ ਤਰ੍ਹਾਂ ਜਿਵੇਂ ਪੰਨਗ ਦੈਂਤ ਨੂੰ ਮਾਰ ਕਰਕੇ, ਅਗਾਸੁਰ ਦੈਂਤ ਨੂੰ ਚੀਰ ਕਰਕੇ ਕ੍ਰਿਸ਼ਨ ਭਗਵਾਨ ਜੀ ਬਾਹਰ ਆਏ ਸਨ ਤੇ ਨਾਲ ਹੀ ਗਵਾਲਿਆਂ ਨੂੰ ਆਰਾਮ ਦੇ ਨਾਲ ਕੱਢ ਲਿਆਏ, ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ ਦੈਂਤ ਦੇ ਸਰੀਰ ਦੇ ਵਿੱਚੋਂ ਸੁਖਾਇਨ ਹੀ ਬਾਹਰ ਕੱਢ ਲਿਆਂਦਾ ਹੈ। ਇਹ ਕਵੀ ਜੀ ਦਾ ਇੱਕ ਸੰਕੇਤ ਹੈ ਕਿ ਉਸ ਸਮੇਂ ਦੇ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਵਤਾਰ ਜੋ ਇਹ ਕ੍ਰਿਸ਼ਨ ਭਗਵਾਨ ਜੀ ਆਏ ਸਨ, 16 ਕਲਹਿ ਸੰਪੂਰਨ ਫਲਿਆ, 16 ਕਲਾ ਸੰਪੂਰਨ ਸਨ, ਅਵਤਾਰ ਸਨ, ਭਗਵਾਨ ਸਨ, ਉਹਨਾਂ ਨੇ ਵੀ ਇਸ ਦੈਂਤ ਦਾ ਨਾਸ ਕੀਤਾ ਔਰ ਗੋਪਿਆਂ ਨੂੰ ਸਹੀ ਸਲਾਮਤ ਪੇਟ ਦੇ ਵਿੱਚੋਂ ਕੱਢ ਕੇ ਲਿਆਂਦਾ ਸੀ। ਇੱਕ ਸੰਕੇਤ ਦਿੱਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਦੀ ਬਰਾਬਰੀ ਨਹੀਂ ਕਰਾਈ ਕਿ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਕਿ ਉਹਨਾਂ ਦੇ ਨਾਲ ਸਮਰੱਥ ਸਨ। ਸੋ ਇਸ ਤਰੀਕੇ ਦੇ ਨਾਲ ਦੱਸਦੇ ਨੇ ਕਿ ਜਿਵੇਂ ਉਸ ਸਮੇਂ ਦੇ ਵਿੱਚ ਵੀ ਇਹ ਕਲਾ ਵਰਤੀ ਸੀ ਤੇ ਕਲਯੁਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਰੋਜ਼ਾਨਾ ਹੀ ਨਿੱਤਾਂ ਪ੍ਰਤੀ ਜਾ ਕਰਕੇ ਦੈਂਤਾਂ ਦਾ ਉਧਾਰ ਕਰ ਰਹੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੂੰ ਬਾਹਰ ਕੱਢ ਕੇ ਲਿਆਂਦਾ। ਰਾਖਸ ਸੁੰਦਰ ਦੇਹ ਧਰਾ, ਤੇ ਜਿਹੜੀ ਇਸ ਰਾਖਸ ਨੇ ਦੇਹ ਧਾਰਨ ਕੀਤੀ ਹੋਈ ਸੀ,
चार पूजा श्रुत कुंडल पाए
और चार इसने अपनिया पूजा बना लिया ते कना दे विच कुंडल पा ले क्योंकि दैंत अपना स्वरूप बदल गया देव स्वरूप नू प्राप्त होया
उपर
फिर अपने शरीर दे उपर पीले वस्त्र धारण कर ले
श्याम स्वरूप भली शवशाए
और बड़ी शोभा बन रही है श्यामला रंग है इस दे शरीर दा
पूर्व बंधन को करके
पहला गुरु नानक पातशाह महाराज जी के चरणा ते इस दैंत ने नमस्कार कीती है
प्रशंसन के पुन बैन लाए
फिर सतगुरु महाराज जी दी कीर्ति दी प्रशंसा दे ए बोल कहे
हे करतार धरियो अवतार
हे करतार दे स्वरूप गुरु नानक पातशाह महाराज तुसी अकाल पुरख वाहेगुरु दा स्वरूप धारण कीता है
कली मह आए के नाम जपाए
कलयुग दे समय दे विच आ करके तुसी ए नाम पौना कीता अब कलू आयो रे एक नाम बोबो सतगुरु महाराज तुसी कलयुग जीवा नू आ करके नाम दी दृढ़ता करवाई है
हमसे जो अगी ही तन को गत
जेड़े साडे वर्गे अगी पापी सन उन्हां नू तुसी मुक्ति दा दान आप जा करके घरां दे विच दे रहे हो ऐसा गुरु लभेगा किते तिन्ना जुगां दे विच लोक गुरु दी भाल करदे रहे कि सानू कोई मुक्ति दे देवे पर गुरु नानक पातशाह महाराज मुक्ति देने वास्ते आप जा करके दे रहे ने कि प्यारे छड़ दे इस देही नू और मुक्ति प्राप्त कर ला गुरु नानक पातशाह महाराज साडे वर्गे पापियां नू जा करके उन्हां दे पाप कट के तिन्हां नू मुक्ति दा दान दे रहे हो
गत देवन आवन पात तुमरो वे थाई
महाराज इस थां ते भी आउणा तुहाडा मुक्ति दा कारण सी तुसी मैनू मुक्ति देने वास्ते पहुंचे हो
ਜਾ ਖੰਡਤ ਹੋ ਸਭ ਡੰਬਨ ਕੋ ਸ਼ੁਭ
ਮਹਾਰਾਜ ਸੰਸਾਰ ਦੇ ਜਿਹੜੇ ਬੰਧਨ ਨੇ ਔਰ ਡੰਬਨ ਜਿਹੜੇ ਪਖੰਡ ਨੇ ਉਹਨਾਂ ਨੂੰ ਕੱਟਣ ਵਾਸਤੇ ਆਪ ਆਏ ਹੋ
ਸ਼ੁਭ ਮਾਰਗ ਮੈਂ ਨਰ ਦੇਹੋ ਚਲਾਈ
ਔਰ ਸ੍ਰੇਸ਼ਟ ਰਸਤੇ ਦੇ ਉੱਪਰ ਕਲਯੁਗੀ ਜੀਵਾਂ ਨੂੰ ਚਲਾਉਣ ਵਾਸਤੇ ਉਪਦੇਸ਼ ਦਿੰਦੇ ਹੋ
ਦਸਵਾਂ ਅਵਤਾਰ ਪਰੇ ਅਬ ਆਪ
ਦੇਖੋ ਦੈਂਤ ਦੱਸ ਰਿਹਾ ਦੇਵ ਸਰੂਪ ਨੂੰ ਪ੍ਰਾਪਤ ਕਰਕੇ ਕਹਿੰਦਾ ਮਹਾਰਾਜ ਜਦੋਂ ਤੁਸੀਂ ਦਸਵਾਂ ਸਰੂਪ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਧਾਰਨ ਕਰੋਗੇ
ਅਲੰਬ ਹੋਏ ਹਿੰਦ ਕੀ ਪੈਜ ਰਖਾਈ
ਫਿਰ ਸਾਰੇ ਜਗਤ ਦਾ ਆਸਰਾ ਬਣ ਕਰਕੇ ਹਿੰਦੁਸਤਾਨ ਦੀ ਲਾਜ ਰੱਖੋਗੇ ਕਿਉਂਕਿ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਸ ਹਿੰਦੁਸਤਾਨ ਦੇ ਧਰਮ ਦੀ ਲਾਜ ਰੱਖਣ ਵਾਸਤੇ ਬਲੀਦਾਨ ਦੇਣ ਵਾਸਤੇ ਆਪ ਤੋਰਿਆ ਸੀ ਤੇ ਦੇਵ ਦੱਸ ਰਿਹਾ ਦੇਵ ਰੂਪ ਨੂੰ ਪ੍ਰਾਪਤ ਹੋ ਕਰਕੇ ਕਿ ਮਹਾਰਾਜ ਜਦੋਂ ਦਸਵਾਂ ਸਰੂਪ ਧਾਰਨ ਕਰੋਗੇ ਨਾ ਉਦੋਂ ਸਾਰੀ ਹਿੰਦ ਦੇ ਤੁਸੀਂ ਆਪ ਰਖਵਾਲੇ ਹੋਵੋਗੇ
ਤਨ ਮਾਨਵ ਧਾਰ ਕੇ ਪ੍ਰੋਖ ਫਿਰੋ
ਫਿਰ ਇਹ ਸਰੀਰ ਤਾਂ ਤੁਸੀਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮਨੁੱਖਾਂ ਵਾਲਾ ਧਾਰਨ ਕੀਤਾ ਹੋਇਆ ਪਰ ਇਹ ਸਰੀਰ ਆਮ ਦੇਖਣ ਨੂੰ ਸਾਰਿਆਂ ਨੂੰ ਮਨੁੱਖਾਂ ਦਾ ਹੀ ਲੱਗਦਾ ਹੈ ਕਿਉਂਕਿ ਅੰਗ ਪ੍ਰਤੰਗ ਉਹੋ ਜਿਹੇ ਨੇ ਪਰ ਤੁਸੀਂ ਪਰੋਖ ਹੋ ਕੇ ਵਰਤਦੇ ਹੋ ਪਰੋਖ ਨਾਮ ਹੁੰਦਾ ਗੁਪਤ ਦਾ ਅਪਰੋਖ ਨਾਮ ਹੁੰਦਾ ਸਾਹਮਣੇ ਦਾ ਤੇ ਮਹਾਰਾਜ ਤੁਸੀਂ ਪਰੋਖ ਸਰੂਪ ਹੋ ਕਰਕੇ ਗੁਪਤ ਹੋ ਕੇ ਸਾਰੀਆਂ ਥਾਵਾਂ ਤੇ ਵਰਤਦੇ ਹੋ
ਸ਼ਰਧਾ ਜੋ ਧਰਾ ਤਨ ਕੋ ਗਤਦਾਈ
ਮਹਾਰਾਜ ਜਿਹੜਾ ਆਪ ਜੀ ਦੇ ਚਰਨਾਂ ਤੇ ਸ਼ਰਧਾ ਧਾਰਨ ਕਰ ਲੈਂਦਾ ਤੁਸੀਂ ਮੁਕਤੀ ਦਾ ਦਾਨ ਦਿੰਦੇ ਹੋ
ਮਰ ਹਰੀ ਛੰਦ ਲੱਖ ਮੈਂ ਮਰ ਦਾਨਾ ਔਰ ਬਿਸਮਾਨਾ ਗੁਰੂਰ ਦੇ ਇਹ ਜਾਨ
ਜਦੋਂ ਭਾਈ ਮਰਦਾਨਾ ਜੀ ਨੇ ਆਪਣੇ ਹਿਰਦੇ ਦੇ ਵਿੱਚ ਜਾਣਿਆ ਤੇ ਇਸ ਵੇਲੇ ਹਿਰਦੇ ਵਿੱਚ ਬਹੁਤ ਹੈਰਾਨ ਹੋ ਕਰਕੇ ਕਹਿਣ ਲੱਗੇ
ਪੂਜਾ ਪੁਨ ਸੋਈ ਤੁਮਕੋ ਹੋਈ
ਗੁਰੂ ਹਿਰਦੇ ਉਹ ਜਾਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੈਂ ਇਹ ਹਿਰਦੇ ਵਿੱਚ ਜਾਨਣਾ ਕੀਤਾ ਕਿ ਹੈ ਤਾਂ ਇਹ ਦੈਂਤ ਸੀ ਪਰ ਦੇਵ ਸਰੂਪ ਨੂੰ ਪ੍ਰਾਪਤ ਹੋ ਗਿਆ ਆਪ ਜੀ ਨੇ ਕੈਸਾ ਇਸ ਨੂੰ ਮੁਕਤੀ ਦਾ ਦਾਨ ਦਿੱਤਾ ਫਿਰ ਇਸ ਨੇ ਕਿਹੋ ਜਿਹੇ ਬਚਨ ਕਹਿ ਦਿੱਤੇ ਇਸ ਨੂੰ ਇਹ ਗਿਆਨ ਕਿੱਥੋਂ ਪ੍ਰਾਪਤ ਹੋਇਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ ਨੇ ਬੂਝਾ ਪੁਨ ਸੋਈ ਤੁਮਕੋ ਹੋਈ ਕਿ ਤੁਹਾਨੂੰ ਇਹ ਪਤਾ ਲੱਗਿਆ ਕਿ ਕੀ ਕਹਿ ਕੇ ਗਿਆ ਹੈ ਮੈਨੂੰ ਤਾਂ ਕੋਈ ਸਮਝ ਨਹੀਂ ਆਈ
ਸਾਬਿਤ ਕਰੋ ਬਖਾਨਾ
ਮਹਾਰਾਜ ਕਿਰਪਾ ਕਰੋ ਤੁਸੀਂ ਸਾਰੀ ਵਿਧੀ ਜਾਣਦੇ ਹੋ ਕਿ ਇਹ ਦੈਂਤ ਸਰੂਪ ਨੂੰ ਕਿਵੇਂ ਛੱਡ ਕੇ ਦੇਵ ਸਰੂਪ ਨੂੰ ਪ੍ਰਾਪਤ ਹੋਇਆ ਇਹ ਕਿਰਪਾ ਕਰਕੇ ਮੈਨੂੰ ਦੱਸ ਦਿਓ
ਪ੍ਰਭੂ ਅਗਾਰੀ ਸੁਨੋ ਉਧਾਰ ਕਮੇਰ
ਸਤਿਗੁਰੂ ਮਹਾਰਾਜ ਭਾਈ ਬਾਲਾ ਵਾਹਿਗੁਰੂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਇਹ ਬੇਨਤੀ ਕਰਦੇ ਹਨ
ਜਬ ਜਨਕ ਬਦੇਹੀ ਤਬ ਨਰ ਦੇਹੀ
ਸਤਿਗੁਰੂ ਮਹਾਰਾਜ ਦੱਸਦੇ ਨੇ ਕਿ ਜਦੋਂ ਇਹ ਜਿਹੜਾ ਦੈਂਤ ਸੀ ਨਾ ਜਨਕ ਰਾਜੇ ਦਾ ਇਹ ਰਸੋਈਆ ਸੀ ਤੇ ਜਨਕ ਰਾਜੇ ਦੇ ਪਾਸ ਰਹਿ ਕਰਕੇ ਤੇ ਇਹ ਬਹੁਤ ਨਿਮਰਤਾ ਦੇ ਨਾਲ ਭਾਵਨਾ ਦੇ ਨਾਲ ਲੰਗਰ ਤਿਆਰ ਕਰਿਆ ਕਰਦਾ ਸੀ। ਮੇਰ ਜਬ ਜਨਕ ਵਿਦੇਹੀ ਤਬ ਨਰ ਦੇਹੀ, ਤਦੋਂ ਇਸ ਨੇ ਮਨੁੱਖਾਂ ਵਾਲੀ ਦੇਹੀ ਪਾਈ ਹੋਈ ਸੀ ਔਰ ਭਾਵਨਾ ਧਾਰ ਕਰਕੇ ਤੇ ਲਾਂਗਰੀ ਬਣ ਕਰਕੇ ਉਸ ਦੀ ਸੇਵਾ ਕਰਦਾ ਸੀ। ਬੜਾ ਭਾਵਨਾ ਦੇ ਨਾਲ ਚੇਰ ਨਾਮ ਹੁੰਦਾ ਸਿੱਖ ਬਣ ਕੇ ਚੇਲਾ ਬਣ ਕੇ ਤੇ ਰਸੋਈ ਨਾਮ ਹੁੰਦਾ ਲੰਗਰ ਦਾ, ਲੰਗਰ ਤਿਆਰ ਕਰਿਆ ਕਰਦਾ ਸੀ। ਇੱਕ ਸਮੇਂ ਨਰੇਂਦੂ ਰਾਜੇ ਜਨਕ ਨੇ ਜਿਹੜੇ ਸਾਧੂ ਮਹਾਤਮਾ ਸਨ ਉਹਨਾਂ ਨੂੰ ਨਿਉਂਦਾ ਦੇ ਕਰਕੇ ਤੇ ਇਹ ਪ੍ਰਸ਼ਾਦਾ ਛਕਾਉਣ ਦੀ ਇਹ ਮਰਿਆਦਾ ਬਣਾਈ ਕਿ ਇਹ ਸਾਰੇ ਸਾਧੂ ਮਹਾਤਮਾ ਨੂੰ ਸੱਦ ਕਰਕੇ ਨਿਉਂਦਾ ਦੇ ਕਰਕੇ ਤੇ ਇੱਥੇ ਪ੍ਰਸ਼ਾਦਾ ਛਕਾਉਣਾ ਹੈ।
ਕਰੀ ਰਸੋਈ ਸਾਰ,
ਪਰ ਇਸ ਨੇ ਰਸੋਈਏ ਨੇ ਸਾਰੀ ਬੜੀ ਵਧੀਆ ਤਰੀਕੇ ਦੇ ਨਾਲ ਰਸੋਈ ਤਿਆਰ ਕੀਤੀ, ਭਾਵ ਲੰਗਰ ਤਿਆਰ ਕੀਤਾ ਕਿ ਰਾਜੇ ਜਨਕ ਨੇ ਸਾਰੇ ਸਾਧੂ ਮਹਾਤਮਾ ਨੂੰ ਸੱਦਿਆ ਤੇ ਵਧੀਆ ਪ੍ਰਸ਼ਾਦਾ ਤਿਆਰ ਕਰਨ। ਇਸ ਨੇ ਬਹੁਤ ਵਧੀਆ ਪ੍ਰਸ਼ਾਦਾ ਤਿਆਰ ਕੀਤਾ ਸੀ। ਪਰ ਇਸ ਨੂੰ ਸਾਰਿਆਂ ਤੋਂ ਪਹਿਲਾਂ ਭੁੱਖ ਲੱਗ ਗਈ ਤੇਰੇ ਵਾਂਗੂ, ਔਰ ਭੁੱਖ ਦੇ ਕਰਕੇ ਇਸ ਨੇ ਸਾਰੇ ਸਾਧੂ ਮਹਾਤਮਾ ਤੋਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਹੀ
ਆਹਾਰ
ਜਿਹੜਾ ਭੋਜਨ ਸੀ ਉਹ ਚੋਰੀ ਕੱਢ ਕਰਕੇ ਨਾ ਰਾਜੇ ਜਨਕ ਤੋਂ ਤੇ ਆਪ ਛਕ ਲਿਆ। ਇਹ ਕਰਮ ਇਸ ਨੇ ਕਰ ਲਿਆ।
ਨਿਰਪਣਾ ਜਬ ਜਾਨੀ ਗਿਰਾ ਬਖਾਨੀ,
ਪਰ ਉਹ ਰਾਜਾ ਜਨਕ ਬ੍ਰਹਮ ਗਿਆਨੀ ਅਵਸਥਾ ਸੀ, ਅੰਤਰ ਦਾ ਪ੍ਰੇਰਕ ਸੀ, ਉਸਨੇ ਜਾਣ ਲਿਆ ਕਿ ਇਸ ਰਸੋਈਏ ਨੇ ਇਹ ਭੋਜਨ ਜਿਹੜਾ ਉਹ ਜੂਠਾ ਕਰ ਦਿੱਤਾ ਹੈ। ਇਸੇ ਵਾਸਤੇ ਪਹਿਲਾਂ ਜਦ ਲੰਗਰ ਦੇ ਵਿੱਚ ਪ੍ਰਸ਼ਾਦਾ ਤਿਆਰ ਹੁੰਦਾ ਹੈ ਨਾ, ਸਭ ਤੋਂ ਪਹਿਲਾਂ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਲੰਗਰ ਨੂੰ ਭੋਗ ਲਵਾਇਆ ਜਾਂਦਾ ਕਿ ਹੇ ਪਰਮੇਸ਼ਰ ਪਹਿਲਾਂ ਆਪ ਛਕੋ, ਫਿਰ ਇਹ ਸੰਗਤਾਂ ਦੇ ਛਕਣ ਦੇ ਯੋਗ ਹੋਵੇਗਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੱਕ ਸਿੱਖ ਐਵੇਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦਾ ਥਾਲ ਕੱਢ ਕਰਕੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਂਦੇ, ਫਿਰ ਸਾਰੀ ਸੰਗਤ ਪੰਗਤ ਦੇ ਰੂਪ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਦੀ। ਤੇ ਇਹ ਰਸੋਈਏ ਨੇ ਜਦ ਰਾਜੇ ਜਨਕ ਦੇ ਪਾਸ ਬੈਠ ਕਰਕੇ ਸਾਰਾ ਪ੍ਰਸ਼ਾਦਾ ਤਿਆਰ ਕੀਤਾ, ਭੁੱਖ ਜ਼ਿਆਦੀ ਲੱਗੀ ਸੀ ਤੇ ਮਨ ਵਿੱਚ ਸੋਚ ਲਿਆ ਕਿ ਥੋੜਾ ਜਿਹਾ ਕੱਢ ਕੇ ਛਕ ਲੈਣਾ, ਕਿਹੜਾ ਕਿਸੇ ਨੂੰ ਪਤਾ ਲੱਗਣ ਲੱਗਾ। ਪਰ ਰਾਜਾ ਜਨਕ ਜਾਣ ਗਿਆ ਅੰਤਰ ਦਾ ਪ੍ਰੇਰਕ ਸੀ ਕਿ ਇਸ ਨੇ ਚੋਰੀ ਕੀਤੀ ਹੈ ਔਰ ਭੋਜਨ ਕੱਢ ਕੇ ਇਹ ਸਾਰਾ ਭੋਜਨ ਜੂਠਾ ਕਰ ਦਿੱਤਾ, ਇਹ ਮਹਾਤਮਾ ਦੇ ਛਕਣ ਯੋਗ ਨਹੀਂ ਰਿਹਾ। ਤੇ ਇਸ ਵੇਲੇ ਜਦ ਪਤਾ ਲੱਗ ਗਿਆ
ਸਰਤਾ ਮਹਿਡਾਰੀ ਸੰਤਨਾ ਖੁਆਰੀ,
ਤੇ ਰਾਜੇ ਜਨਕ ਨੇ ਕੀ ਕੀਤਾ ਕਿ ਹੁਣ ਜੂਠਾ ਭੋਜਨ ਕਿਵੇਂ ਮਹਾਤਮਾ ਨੂੰ ਛਕਾ ਦਿੰਦੇ, ਤੇ ਉਹਨਾਂ ਨੇ ਸਾਰਾ ਹੀ ਨਦੀ ਵਿੱਚ ਸਿੱਟ ਦਿੱਤਾ ਕਿ ਇਹਨਾਂ ਮਹਾਤਮਾ ਦੇ ਛਕਣ ਦੇ ਯੋਗ ਨਹੀਂ, ਜੇ ਮੈਂ ਛਕਾਉਣਾ ਤੇ ਇਹ ਪਾਪ ਮੈਨੂੰ ਲੱਗਣਾ, ਕਿਉਂਕਿ ਨਿਉਂਦਾ ਤੇ ਮੈਂ ਦਿੱਤਾ ਮਹਾਤਮਾ ਨੂੰ, ਤੇ ਮੈਂ ਕਿਵੇਂ ਇਹਨਾਂ ਨੂੰ ਪ੍ਰਸ਼ਾਦਾ ਛਕਾ ਦਿਆਂ। ਤੇ ਅੱਜ ਸਾਡੇ ਘਰ ਕੋਈ ਮਹਾਤਮਾ ਆ ਵੀ ਜਾਵੇ ਨਾ, ਤੇ ਜੇ ਕਿਤੇ ਉਹ ਲੇਟ ਹੋ ਜਾਵੇ ਤੇ ਤਾਂ ਵੀ ਕਹਿੰਦੇ ਕੋਈ ਨੀ, ਪਹਿਲਾਂ ਆਪ ਛਕ ਲਓ, ਉਹਨਾਂ ਵਾਸਤੇ ਅਸੀਂ ਕੱਢ ਕੇ ਰੱਖ ਲਿਆ। ਇਹ ਮਨ ਦੀ ਭਾਵਨਾ ਹੈ, ਭਾਵਨਾ ਨੂੰ ਫਲ ਲੱਗਦਾ। ਗੋਬਿੰਦ ਭਾਉ ਭਗਤ ਕਾ ਭੁੱਖਾ, ਉਸਨੇ ਕਿਹੜੇ ਪ੍ਰਸ਼ਾਦੇ ਛਕਣੇ ਆ, ਪੌਣ ਹਾਰੀ ਹੈ, ਨਾ ਉਸਨੂੰ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ। ਇਹ ਤਾਂ ਸਰੀਰ ਦੇ ਕਰਮ ਹੈ, ਛੇ ਦੁੱਖ ਨੇ, ਛੇ ਦੋਸ਼ ਨੇ ਇਸ ਸਰੀਰ ਦੇ, ਭੁੱਖ ਤੇ ਪਿਆਸ, ਜੰਮਣ ਤੇ ਮਰਨ, ਸਰਦ ਤੇ ਗਰਮ, ਇਹ ਸਰੀਰ ਦੇ ਦੋਸ਼ ਨੇ। ਤੇ ਉਹ ਸਤਿਗੁਰੂ ਮਹਾਰਾਜ ਨੂੰ ਜੇ ਭਾਵਨਾ ਦੇ ਨਾਲ ਅਸੀਂ ਪ੍ਰਸ਼ਾਦੇ ਨੂੰ ਭੋਗ ਲਵਾਉਂਦੇ ਹਾਂ, ਉਹ ਸਾਡੀ ਅੰਦਰ ਦੀ ਭਾਵਨਾ ਹੈ, ਸ਼ਰਧਾ ਹੈ, ਨਿਮਰਤਾ ਹੈ, ਇਹ ਗੁਣ ਹੈ ਸਤ ਸੰਤੋਖ ਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਕਰ ਮਨੁੱਖ ਸੰਤੋਖੀ ਨਹੀਂ ਹੈ ਤੇ ਫਿਰ ਉਹ ਧਰਮੀ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਧਰਮੀ ਪੁਰਸ਼ ਦਾ ਗੁਣ ਸੰਤੋਖ ਵਾਲਾ ਹੈ। ਹੁਣ ਇਸ ਕੋਲੋਂ ਸੰਤੋਖ ਰੱਖਿਆ ਨਾ ਗਿਆ, ਪ੍ਰਸ਼ਾਦਾ ਜੂਠਾ ਕਰ ਦਿੱਤਾ। ਰਾਜੇ ਜਨਕ ਨੇ ਸਮਝਿਆ ਕਿ ਇਹ ਦੋਸ਼ ਮੇਰੇ ਸਿਰ ਆਉਣਾ ਜੇ ਮੈਂ ਮਹਾਤਮਾ ਨੂੰ ਭੋਜਨ ਛਕਾ ਦਿੱਤਾ। ਉਸ ਵੇਲੇ ਰਾਜਨ ਨੇ ਸਾਰਾ ਭੋਜਨ ਫੜ ਕਰਕੇ ਉਹ ਨਦੀ ਵਿੱਚ ਸਿੱਟ ਦਿੱਤਾ।
ਸਵਈਆ ਸ਼ਰਾਪ ਦਿਓ ਪਨ ਭੂਪਤ ਮੋਹੇ,
ਤੇ ਇਸ ਵੇਲੇ ਇਸ ਦੈਂਤ ਨੂੰ ਜਿਹੜਾ ਰਸੋਈਆ ਸੀ ਰਾਜੇ ਜਨਕ ਦਾ, ਤੇ ਇਹ ਬਚਨ ਕਰ ਦਿੱਤਾ
ਕਹਿਓ ਵੜ ਰਾਖਸ ਹੋਵੋ ਜਾਈ,
ਔਰ ਇਹ ਬਚਨ ਕਰ ਦਿੱਤਾ ਰਾਜੇ ਜਨਕ ਨੇ ਸਹਿਜ ਸੁਭਾਅ ਹੀ ਕਿ ਜਾ ਰਾਖਸ਼ ਦੀ ਦੇਹੀ ਨੂੰ ਪ੍ਰਾਪਤ ਹੋਵੇਗਾ, ਤੂੰ ਪਹਿਲਾਂ ਇਹ ਭੋਜਨ ਜੂਠਾ ਕੀਤਾ, ਤੇਰੇ ਕੋਲੋਂ ਇਹ ਸੰਤੋਖ ਰੱਖਿਆ ਨਹੀਂ ਗਿਆ। ਕਿ ਤੇ ਕਹਿੰਦੇ ਸਾਧੂ ਬੋਲੇ ਸਹਿਜ ਸੁਭਾਏ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਨਾਨਕ ਧਰਮ ਐਸੇ ਚਗਹਿ ਕੀਤੋ ਭਵਨ ਪੁਨੀਤ, ਜਿਸ ਰਾਜੇ ਜਨਕ ਨੇ 18 ਕੋੜੀ ਨਰਕ ਵਿਹਲੇ ਕਰ ਦਿੱਤੇ। ਇੰਨਾ ਵੱਡਾ ਪੁੰਨੀ ਔਰ ਪ੍ਰਤਾਪੀ ਰਾਜਾ ਕਿਹੜਾ ਹੋਵੇਗਾ, ਧਰਮੀ ਰਾਜਾ ਕਿਹੜਾ ਹੋਵੇਗਾ, ਜਿਸਨੇ ਪੁੰਨ ਦੇ ਕਰਕੇ ਸਾਰੇ ਪਾਪੀ ਪੁਰਸ਼ਾਂ ਨੂੰ ਕਢਾ ਕਰਕੇ ਸਵਰਗਾਂ ਦੇ ਵਿੱਚ ਜਾ ਕੇ ਬਿਠਾ ਦਿੱਤਾ। ਜਿਸ ਵੇਲੇ ਇੰਨਾ ਬਚਨ ਕਿਹਾ ਨਾ ਕਿ ਜਾ ਰਾਕਸ਼ ਦੇਹੀ ਨੂੰ ਪ੍ਰਾਪਤ ਹੋਵੇਗਾ, ਤੇਰੇ ਕੋਲੋਂ ਸੰਤੋਖ ਰੱਖਿਆ ਨਹੀਂ ਗਿਆ, ਪ੍ਰਸ਼ਾਦਾ ਜੂਠਾ ਕਰ ਦਿੱਤਾ। ਮੈਂ ਮਹਾਤਮਾ ਨੂੰ ਪ੍ਰਸ਼ਾਦਾ ਛਕਾਉਣਾ ਸੀ, ਉਹਨਾਂ ਦੀ ਭੁੱਖ ਦਾ ਦੁੱਖ ਹੁਣ ਮੈਨੂੰ ਲੱਗਣਾ। ਜਦ ਐਸਾ ਬਚਨ ਕਿਹਾ ਤਿਸ ਵੇਲੇ ਇਹ ਸਰਾਪ ਹੋ ਗਿਆ।
ਦੀਨ ਭਇਓ ਸੁਨ ਬੂਝਤ ਮੈਂ,
ਤੇ ਮਹਾਰਾਜ ਤਿਸ ਵੇਲੇ ਮੈਂ ਬੜੀ ਅਧੀਨਤਾ ਦੇ ਸਹਿਤ ਹੋ ਗਿਆ ਕਿ ਇਹ ਹੁਣ ਬਚਨ ਤਾਂ ਅਟਲ ਹੈ, ਜੋ ਰਾਜੇ ਨੇ ਜਨਕ ਨੇ ਕਹਿ ਦਿੱਤਾ ਇਹ ਤਾਂ ਦੇਹੀ ਮੈਨੂੰ ਪ੍ਰਾਪਤ ਹੋਣੀ ਓ ਹੋਣੀ ਹੈ। ਤੇ ਤਿਸ ਵੇਲੇ ਮੈਂ ਅਧੀਨਤਾ ਦੇ ਸਹਿਤ ਹੋ ਕੇ ਰਾਜੇ ਜਨਕ ਦੇ ਪਾਸੋਂ ਮੈਂ ਇਹ ਬੇਨਤੀ ਕੀਤੀ,
ਕਬ ਹੋਵੇਗੀ ਗਤ ਦੇਹੋ ਬਤਾਈ।
ਐ ਮਹਾਤਮਾ ਜੀ, ਰਾਜਾ ਜੀ, ਮੈਨੂੰ ਇਹ ਦੱਸ ਦਿਓ ਕਿ ਹੁਣ ਦੇਹੀ ਤਾਂ ਮੈਨੂੰ ਰਾਕਸ਼ਾਂ ਵਾਲੀ ਮਿਲਣੀ ਮਿਲਣੀ ਹੈ, ਤੇ ਮੇਰੀ ਇਹ ਮੁਕਤੀ ਕਦੋਂ ਹੋਵੇਗੀ, ਉਸ ਦੇਹੀ ਨੂੰ ਮੈਂ ਕਦੋਂ ਤਿਆਗਾਂਗਾ।
ਕਲ ਕਾਲ ਵਿਖੇ,
ਤਿਸ ਵੇਲੇ ਰਾਜੇ ਜਨਕ ਨੇ ਮੈਨੂੰ ਇਹ ਬਚਨ ਕਹੇ ਸਨ ਕਿ ਜਦੋਂ ਕਲਯੁਗ ਦੇ ਸਮੇਂ ਦੇ ਵਿੱਚ ਇਹ ਭਿਆਨਕ ਸਮਾਂ ਆਵੇਗਾ,
ਗੁਰੂ ਨਾਨਕ ਰੂਪ ਧਰੇ ਹਰ ਜਾਈ,
ਔਰ ਅਕਾਲ ਪੁਰਖ ਵਾਹਿਗੁਰੂ ਹਰੀ ਪਰਮੇਸ਼ਰ ਜਾ ਕਰਕੇ ਆਪ ਨਿਰਗੁਣ ਸਰਗੁਣ ਸਰੂਪ ਜਾ ਕੇ ਧਾਰਨ ਕਰਨਗੇ, ਔਰ ਗੁਰੂ ਨਾਨਕ ਨਾਮ ਆਪਣਾ ਨਾਮ ਰਖਾਉਣਗੇ।
ਨਾਮ ਜਪਾਏ ਕੈ ਲੋਕ ਉਧਾਰਨ,
ਔਰ ਇੱਕੋ ਹੀ ਪਰਮੇਸ਼ਰ ਦਾ ਵਾਹਿਗੁਰੂ ਨਾਮ ਜਪਾ ਕਰਕੇ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨਗੇ।
ਵਾਹੇ ਮਿਲਾਪ ਤੇ ਸ਼ਰਾਬ ਮਿਟਾਈ,
ਉਹਨਾਂ ਦਾ ਮਿਲਾਪ ਤੈਨੂੰ ਆ ਕਰਕੇ ਹੋਵੇਗਾ, ਤੇ ਫਿਰ ਉਹਨਾਂ ਦੇ ਮਿਲਾਪ ਕਰਕੇ ਤੇਰਾ ਇਹ ਸ਼ਰਾਪ ਨਾਸ ਹੋਣਾ ਹੈ।
ਮਰ ਹਰੀ ਚੰਦ ਆਪ ਭਇਓ ਮਿਲਾਪਾ ਮਿੜ ਗਿਓ ਸ਼ਰਾਪਾ।
ਸਤਿਗੁਰੂ ਮਹਾਰਾਜ, ਹੁਣ ਆਪ ਜੀ ਦਾ ਮਿਲਾਪ ਹੋ ਗਿਆ, ਤੇ ਜਿਹੜਾ ਰਾਜੇ ਜਨਕ ਦਾ ਦਿੱਤਾ ਹੋਇਆ ਸ਼ਰਾਪ ਸੀ ਉਹ ਨਾਸ ਹੋਇਆ। ਉਹ ਸੰਤੋਖ ਨਾ ਰੱਖਣ ਦੇ ਕਾਰਨ ਜਿਹੜਾ ਸਾਧੂਆਂ ਦਾ ਖਾਧਾ ਹੋਇਆ ਭੋਜਨ ਸੀ ਚੋਰੀ ਕੱਢ ਕੇ, ਉਸੇ ਸ਼ਰਾਪ ਦੇ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਨੇ ਨਿਗਲਿਆ ਸੀ, ਕਿਉਂਕਿ ਰਾਜੇ ਜਨਕ ਦਾ ਇਹ ਸ਼ਰਾਪ ਸੱਚਾ ਹੋਣਾ ਸੀ, ਤੇ ਇਸ ਦੇ ਅੰਦਰ ਜਾ ਕੇ ਉਹ ਜਿਹੜਾ ਖਾਧਾ ਹੋਇਆ ਭੋਜਨ ਸੀ ਨਾ, ਉਸ ਨੂੰ ਸਤਿਗੁਰੂ ਮਹਾਰਾਜ ਜੀ ਦੇ ਚਰਨ ਸੁਭਾਵ ਦੀ ਕਿ ਸੋਭ ਪ੍ਰਾਪਤ ਹੋਣੀ ਸੀ, ਫਿਰ ਇਸ ਦੀ ਦੇਹੀ ਫਟਣੀ ਸੀ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ ਕਿ ਮਹਾਰਾਜ, ਆਪ ਜੀ ਦਾ ਇਹ ਮੇਰੇ ਨਾਲ ਮਿਲਾਪ ਹੋਇਆ, ਆਪ ਜੀ ਦੇ ਚਰਨ ਉਸ ਭੋਜਨ ਨੂੰ ਸਪਰਸ਼ ਹੋਏ, ਜਿਸ ਕਰਕੇ ਇਹ ਸ਼ਰਾਪ ਨਾਸ ਹੋਇਆ ਤੇ ਮੇਰੀ ਦੇਹੀ ਨਾਸ ਹੋਈ ਹੈ।
ਰਾਕਸ਼ ਤਨ ਪਲਟਾਏ,
ਔਰ ਇਹ ਜਿਹੜੀ ਰਾਕਸ਼ ਦੀ ਦੇਹੀ ਸੀ ਉਹ ਪਲਟ ਗਈ, ਨਾਸ ਹੋ ਗਈ।
ਕਹਿ ਗਾਥਾ ਸਭ ਹੀ ਬੰਦਤ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਸਨਮੁਖ ਹੋ ਕੇ ਦੋਨੇ ਹੱਥ ਜੋੜ ਕਰਕੇ ਸਾਰੀ ਗਾਥਾ ਸੁਣਾਈ ਹੈ।
ਸਭ ਹੀ ਗਯੋ ਬੈਕੁੰਠ ਹਤਾਏ,
ਨਮਸਕਾਰਾਂ ਕਰਦਾ ਹੋਇਆ ਫਿਰ ਦੇਵ ਰੂਪ ਪ੍ਰਾਪਤ ਹੋ ਕਰਕੇ ਬੈਕੁੰਠ ਸਵਰਗ ਨੂੰ ਚਲਿਆ ਗਿਆ।
ਬੈਕ ਸੁਣ ਮਰਦਾਨਾ ਭਇਓ ਹੈਰਾਨਾ,
ਤੇ ਭਾਈ ਮਰਦਾਨਾ ਜੀ ਹੋਰ ਹੈਰਾਨ ਹੋ ਗਏ ਵੇਖ ਸੁਣ ਕਰਕੇ।
ਨਮਸਕਾਰ ਪਗ ਕੀਨ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਭਾਈ ਮਰਦਾਨਾ ਜੀ।
ਉਹ ਤੁਮ ਜਗਦੀਸ਼ਾ ਮਾਇਆ ਕਰੀਸ਼ਾ,
ਮਹਾਰਾਜ ਆਪ ਜਗਤ ਦੇ ਮਾਲਕ ਹੋ, ਮੇਰੇ ਤੇ ਕਿਰਪਾ ਕੀਤੀ ਹੈ।
ਮਹਿਮਾ ਮੈਂ ਨਹੀਂ ਕੀਨ,
ਮਹਾਰਾਜ ਮੈਂ ਆਪ ਜੀ ਦੀ ਮਹਿਮਾ ਨਹੀਂ ਜਾਣ ਸਕਿਆ, ਭਾਵੇਂ ਮੈਂ ਆਪ ਜੀ ਦੇ ਨਾਲ ਜਨਮ ਤੋਂ ਹੀ ਰਹਿੰਦਾ ਹਾਂ, ਫਿਰ ਵੀ ਮੈਂ ਆਪ ਜੀ ਦੀ ਮਹਿਮਾ ਨਹੀਂ ਜਾਣ ਸਕਿਆ।
ਵੱਡ ਰਾਕਸ਼ ਮਾਰਿਓ ਮੁਝੇ ਛੁਟਾਰਿਓ,
ਮਹਾਰਾਜ ਏਡਾ ਵੱਡਾ ਰਾਕਸ਼ ਮਾਰ ਕਰਕੇ ਤੇ ਮੈਨੂੰ ਬਚਾ ਲਿਆ ਹੈ।
ਇਹ ਦੀਰਘ ਵਿਸਤਾਰ,
ਜਿਸ ਦਾ ਬੜਾ ਵੱਡਾ ਵਿਸਤਾਰ ਸੀ, 9 ਯੋਜਨ ਤੱਕ ਉਸਨੇ ਆਪਣਾ ਸਰੀਰ ਵਧਾ ਲਿਆ, ਜਦੋਂ ਦੇਹੀ ਡਿੱਗੀ ਹੈ ਸਾਰਾ ਜੰਗਲ ਨਾਸ ਹੋ ਗਿਆ, ਜਿੰਨੇ ਉਸਦੇ ਦੇਹੀ ਹੇਠਾਂ ਰੁੱਖ ਆਏ ਸਾਰੇ ਚਕਨਾ ਚੂਰ ਹੋ ਗਏ, ਮਹਾਰਾਜ ਏਡਾ ਵੱਡਾ ਰਾਕਸ਼ ਮਾਰ ਕਰਕੇ ਮੈਨੂੰ ਬਚਾ ਲਿਆ ਹੈ।
ਤਰੇ ਤਰੋਵਰ ਚੂਰਨ ਪੇ,
ਫਿਰ ਜਿੰਨੇ ਉਸਦੇ ਹੇਠਾਂ ਦਰਖਤ ਆਏ ਸਾਰੇ ਚੂਰ ਹੋ ਗਏ।
ਪਰਨਾ ਯੋਜਨ ਆਕਾਰ,
ਜਿਸ ਨੇ 9 ਯੋਜਨ ਦਾ ਆਕਾਰ ਬਣਾਇਆ ਹੋਇਆ ਸੀ।
ਇਹ ਵਿਦ ਗਤ ਪਾਈ ਕੌਣ ਕਮਾਈ,
ਮਹਾਰਾਜ ਇਸ ਨੇ ਜਿਹੜੀ ਇਹ ਵਿਧੀ ਪ੍ਰਾਪਤ ਕੀਤੀ ਹੈ ਕਿਹੜੀ ਕਮਾਈ ਸੀ ਉਸਦੀ, ਕਿ ਪਹਿਲਾਂ ਤੇ ਉਸਨੇ ਇਹ ਰਾਕਸ਼ ਦੇਹੀ ਪਾਈ, ਫਿਰ ਉਸ ਦਾ ਜਦ ਤੁਸੀਂ ਸਰੀਰ ਦਾ ਨਾਸ਼ ਕੀਤਾ ਫਿਰ ਦੇਵ ਰੂਪ ਨੂੰ ਪ੍ਰਾਪਤ ਹੋ ਗਿਆ, ਦੇਵ ਰੂਪ ਨੂੰ ਪ੍ਰਾਪਤ ਹੋ ਕੇ ਆਪਣੀਆਂ 4 ਭੁਜਾ ਬਣਾਈਆਂ, ਪੀਲੇ ਵਸਤਰ ਉਸਨੇ ਧਾਰਨ ਕੀਤੇ, ਸਿਆਮਲਾ ਰੰਗ ਹੈ, ਬੜੀ ਸੋਭਾ ਹੈ, ਕੰਨਾਂ ਚ ਕੁੰਡਲ ਨੇ, ਫਿਰ ਆ ਕਰਕੇ ਤੁਹਾਡੇ ਅੱਗੇ ਬੇਨਤੀਆਂ ਕਰਕੇ ਅਰਜ਼ਾਂ ਕਰਦਾ ਕਿ ਮਹਾਰਾਜ ਆਪ ਜੀ ਨੇ ਐਵੇਂ ਮੇਰਾ ਬਚਾਅ ਕੀਤਾ। ਫਿਰ ਪਿਛਲੀ ਪੂਰਾਬਧ ਆਪਣੀ ਸਾਰੀ ਗਾਥਾ ਸੁਣਾ ਦਿੱਤੀ। ਮਹਾਰਾਜ ਉਸਦੀ ਕਿਹੜੀ ਕਮਾਈ ਸੀ ਜਿਸ ਕਰਕੇ ਉਸ ਨੂੰ ਇਹ ਦੇਵਗਤੀ ਪ੍ਰਾਪਤ ਹੋਈ ਭਾਵ ਬੈਕੁੰਠ ਨੂੰ ਚਲਿਆ ਗਿਆ ਹੈ?
ਤੀਜਾ ਹਮੇ ਬਤਾਏ,
ਸਤਿਗੁਰੂ ਮਹਾਰਾਜ ਕਿਰਪਾ ਕਰਕੇ ਮੈਨੂੰ ਉਹ ਵੀ ਦੱਸ ਦਿਓ।
ਜੀਵਨ ਸੰਤਾਪੀ ਇਹ ਵੜ ਪਾਪੀ,
ਕਿਉਂਕਿ ਇਹ ਤਾਂ ਜੀਵਾਂ ਨੂੰ ਸੰਤਾਪੀ ਦੁੱਖ ਦੇਣ ਵਾਲਾ ਸੀ। ਸਾਰੇ ਜੰਗਲ ਦੇ ਵਿੱਚ ਕੋਈ ਪਸ਼ੂ ਪੰਛੀ ਜਾਨਵਰ ਮਨੁੱਖ ਛੱਡਿਆ ਹੀ ਨਹੀਂ, ਸਾਰਿਆਂ ਨੂੰ ਇਸਨੇ ਮਾਰ ਦਿੱਤਾ। ਏਡਾ ਵੱਡਾ ਇਹ ਪਾਪੀ ਸੀ,
ਬੈਕੁੰਠ ਸੁਖ ਪਾਏ,
ਔਰ ਸੁਖ ਪਾ ਕਰਕੇ ਇਹ ਬੈਕੁੰਠ ਨੂੰ ਚਲਿਆ ਗਿਆ। ਇੱਥੋਂ ਸਿੱਖਿਆ ਮਿਲਦੀ ਹੈ ਕਿ ਜੇ ਅਸੀਂ ਵੀ ਰਾਤ ਦਿਨ ਨਰ ਅਚੇਤ ਪਾਪ ਤੇ ਡਰ ਰਹੇ, ਇਹ ਮਨੁੱਖ ਅਚਨਚੇਤ ਪਾਪ ਹੋਣ ਤੋਂ ਵੀ ਡਰ ਕਿ ਮੇਰੇ ਤੋਂ ਕੋਈ ਪਾਪ ਨਾ ਹੋ ਜਾਵੇ। ਪਾਪ ਕਰਿੰਦੜ ਸਰ ਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣ ਹਾਰ ਹੈ ਲੇਖਾ ਮੰਗੈ ਬਾਣੀਆਂ। ਜੇ ਇੱਕ ਵੀ ਪਾਪ ਹੋ ਗਿਆ ਲੇਖਾ ਉਸਦਾ ਵੀ ਦੇਣਾ ਪੈਣਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜੇ ਕਿਤੇ ਸ਼ਰਨ ਰੋਜ਼ਾਨਾ ਆਈਏ, ਆ ਕਰਕੇ ਬੇਨਤੀ ਕਰੀਏ, ਮਹਾਰਾਜ ਪਤਾ ਨਹੀਂ ਦਿਨ ਵਿੱਚ ਕਿੰਨੇ ਪਾਪ ਜਿਹੜੇ ਸਾਨੂੰ ਪਤਾ ਹੀ ਨਹੀਂ ਜਿਹੜੇ ਹੋ ਗਏ ਨੇ। ਮਨ ਕਰਕੇ ਵੀ ਪਾਪ ਹੈ, ਜੇ ਕਿਸੇ ਦੇ ਨਾਲ ਵਿਕਾਰ ਦ੍ਰਿਸ਼ਟੀ ਦੇ ਨਾਲ ਸੋਚਦੇ ਹਾਂ, ਲੋਭ ਲਾਲਸ ਦੀ ਦ੍ਰਿਸ਼ਟੀ ਦੇ ਨਾਲ ਸੋਚਦੇ ਹਾਂ, ਉਹ ਵੀ ਪਾਪ ਹੈ। ਸੋਚਣਾ ਵੀ ਪਾਪ ਹੈ ਜਿੰਨਾ ਕਰਮ ਕਰਨ ਦੇ ਨਾਲ ਪਾਪ ਹੈ। ਤੇ ਮਹਾਰਾਜ ਇਹ ਜਿਹੜੇ ਅਲਪਗ ਪੁਣੇ ਦੇ ਵਿੱਚ ਜਿਹੜੇ ਪਾਪ ਹੋ ਗਏ ਨੇ, ਕਿਰਪਾ ਕਰਕੇ ਇਹਨਾਂ ਨੂੰ ਨਾਸ਼ ਕਰ ਦਿਓ। ਤੇ ਇਹ ਨਾਸ਼ ਤਾਂ ਹੀ ਹੋਣੇ ਨੇ ਜੇ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰਦੇ ਆ, ਮਹਾਰਾਜ ਦੇ ਦਰਸ਼ਨ ਕਰਦੇ ਆ, ਆ ਕੇ ਆਪਣੀ ਭੁੱਲ ਬਖਸ਼ਾਉਂਦੇ ਆ। ਮਹਾਰਾਜ ਪਤਾ ਨਹੀਂ ਲੱਗਾ ਅਲਪਗ ਪੁਣੇ ਜੀਵ ਦੇ ਵਿੱਚ ਕਿੰਨੇ ਪਾਪ ਸਾਡੇ ਤੋਂ ਹੋ ਗਏ। ਤੇ ਜੇ ਅਸੀਂ ਇਹੀ ਬਣਾ ਕੇ ਰੱਖੀਏ ਕਿ ਮੈਂ ਤੇ ਬਹੁਤ ਵੱਡਾ ਪਾਪੀ ਆ, ਮੇਰਾ ਉਧਾਰ ਹੀ ਨਹੀਂ ਹੋਣਾ, ਮੈਂ ਸਤ ਸੰਗਤ ਹੀ ਨਹੀਂ ਕਰ ਸਕਦਾ, ਮੇਰੇ ਕਰਮਾਂ ਦੇ ਵਿੱਚ ਸਤ ਸੰਗਤ ਨਹੀਂ, ਮੈਂ ਸੇਵਾ ਨਹੀਂ ਕਰ ਸਕਦਾ, ਮੈਂ ਦਾਨ ਨਹੀਂ ਕਰ ਸਕਦਾ, ਜੇ ਮਨ ਦੇ ਖਿਆਲ ਹੀ ਇਹੋ ਜਿਹੇ ਬਣਾ ਲਈਏ ਤੇ ਫਿਰ ਭਲਾ ਕਿੱਥੋਂ ਹੋਵੇਗਾ? ਸੰਗਤ ਆਪ ਨਹੀਂ ਕਰਾਂਗੇ, ਮਹਾਰਾਜ ਦੇ ਦਰਸ਼ਨ ਆਪ ਨਹੀਂ ਕਰਾਂਗੇ, ਦਾਨ ਪੁੰਨ ਆਪ ਨਹੀਂ ਕਰਾਂਗੇ, ਸੇਵਾ ਆਪ ਨਹੀਂ ਕਰਨੀ, ਦੋਸ਼ ਦੇਈ ਜਾਣਾ ਕਿ ਸਾਡੇ ਕਰਮਾਂ ਦੇ ਵਿੱਚ ਹੀ ਨਹੀਂ ਹੈ। ਮਹਾਰਾਜ ਕਹਿੰਦੇ ਉਦਮ ਕਰੇਂਦੇ ਆ ਜੀਉ, ਕਮਾਵਦੇ ਆ ਸੁਖ ਪੁੰਚ, ਧਿਆਏਂਦੇ ਆ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਇਹ ਤੇਰੇ ਸਾਰੇ ਪਾਪਾਂ ਦੀ ਚਿੰਤਾ ਹੀ ਮਿਟ ਜਾਵੇਗੀ, ਦੋਸ਼ਾਂ ਦੀ ਚਿੰਤਾ ਮਿਟ ਜਾਵੇਗੀ। ਤੂੰ ਇੱਕ ਵਾਰੀ ਉਦਮ ਕਰਕੇ ਤਾਂ ਦੇਖ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਦੋਸ਼ ਕਰਮਾਂ ਨੂੰ ਦੇਈ ਜਾਣਾ, ਉੱਠਣਾ ਆਪ ਨਹੀਂ ਅੰਮ੍ਰਿਤ ਵੇਲੇ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਲਵਾਂ ਔਰ ਅੰਮ੍ਰਿਤਸਰ ਦੇ ਪਾਵਨ ਅੰਮ੍ਰਿਤ ਸਰੋਵਰ ਦਾ ਇਹ ਫਲ ਪ੍ਰਾਪਤ ਹੋ ਜਾਵੇਗਾ, ਫਿਰ ਮੈਂ ਉੱਠ ਕਰਕੇ ਨਾਮ ਜਪ ਲਵਾਂ, ਮੇਰਾ ਦਿਨ ਸੁਖਾਲਾ ਲੰਘ ਜਾਵੇਗਾ। ਮਹਾਰਾਜ ਜਿਹੜੇ ਨਿਖਿਧ ਕਰਮ ਨੇ ਉਹ ਨਾਸ਼ ਕਰ ਦੇਣਗੇ, ਮੇਰੇ ਇਹ ਵੀ ਸੁਖ ਰੂਪ ਵਿੱਚ ਹੋ ਕੇ ਬਤੀਤ ਹੋ ਜਾਣਗੇ। ਔਰ ਦੋਸ਼ ਦੇਈ ਜਾਣਾ ਕਿ ਮੇਰੇ ਕਰਮਾਂ ਦੇ ਵਿੱਚ ਹੁੰਦਾ ਤੇ ਮਾਲਕ ਨੇ ਆਪੇ ਹੀ ਉਠਾਲ ਲੈਣਾ ਸੀ। ਜੇ ਆਪੇ ਹੀ ਉਠਾ ਲੈਣਾ ਸੀ ਤੇ ਫਿਰ ਪਸ਼ੂ ਬਿਰਤੀਆਂ ਵੀ ਵਿਚਾਰੀਆਂ ਬੈਠੀਆਂ ਨੇ, ਉਹਨਾਂ ਨੂੰ ਵੀ ਉਠਾਲ ਲੈਣਾ ਸੀ। ਸਤਿਗੁਰੂ ਮਹਾਰਾਜ ਕਹਿੰਦੇ ਉਦਮ ਕਰਨਾ ਪੈਣਾ ਇਹ ਕਰਮ ਨੂੰ ਤੈਨੂੰ ਮਿਟਣ ਵਾਸਤੇ। ਤੇਰੇ ਮਸਤਕ ਦੇ ਨਿਸ਼ਾਨ ਦੇ ਵਿੱਚ ਜਿਹੜੇ ਕਰਮ ਲਿਖੇ ਨੇ ਇਹ ਤੇਰੀ ਪ੍ਰਾਰਬਧ ਨੇ, ਪਹਿਲੇ ਕਰਮ ਲਿਖੇ ਹੋਏ ਨੇ। ਹੁਣ ਦੇ ਕਰਮ ਤੂੰ ਬਣਾਉਣੇ ਨੇ ਕਿ ਅਗਲੀ ਪ੍ਰਾਰਬਧ ਮੈਂ ਕਿਸ ਤਰ੍ਹਾਂ ਦੀ ਬਣਾਉਣੀ ਹੈ, ਉਸ ਜਨਮ ਦਾ ਹੁਣ ਖਿਆਲ ਕਰਕੇ ਕਿਹੜੀ ਜੂਨ ਵਿੱਚ ਜਾਣਾ ਹੈ। ਗਿਆਨ ਉਹਦੇ ਸਭ ਜਬ ਹੋਤ ਹੈ ਸੰਚਿਤ ਕਰਮ ਵਿਲਾਦ, ਕਿਰੇਮਾਨ ਹੋਵੇ ਨਹੀਂ ਪ੍ਰਾਰਬਧ ਮਿਟ ਜਾਤ। ਜੇ ਤੇਰੇ ਅੰਦਰ ਭਾਵਨਾ ਬਣ ਜਾਵੇ ਕਿ ਮੈਂ ਹੁਣੇ ਹੀ ਮੁਕਤ ਹੈ, ਮੈਂ ਸਤਿਗੁਰਾਂ ਦੀ ਜੋਤ ਦੇ ਵਿੱਚ ਮਿਲਾਪ ਕਰਨਾ, ਤੇ ਮਹਾਰਾਜ ਕਹਿੰਦੇ ਫਿਰ ਇਹ ਪ੍ਰਾਰਬਧ ਵੀ ਮਿਟ ਜਾਵੇ ਕਿ ਕਿਸੇ ਜੂਨ ਦਾ ਕਾਰਨ ਰਹਿ ਹੀ ਨਹੀਂ ਜਾਣਾ। ਤੂੰ ਇੱਕ ਵਾਰੀ ਮਨ ਦੇ ਅੰਦਰ ਉਦਮ ਤੇ ਕਰਕੇ ਦੇਖ, ਜਦੋਂ ਇਸ ਤਰ੍ਹਾਂ ਦੇ ਉਦਮ ਕੀਤਾ ਹੈ ਤੇ ਭਾਈ ਮਰਦਾਨਾ ਜੀ ਪੁੱਛਦੇ ਨੇ ਮਹਾਰਾਜ ਇਸ ਦੈਂਤ ਦੇ ਕੋਲ ਕਿਹੜੀ ਐਸੀ ਜੁਗਤੀ ਸੀ, ਕਿਹੜੀ ਕਮਾਈ ਸੀ ਜਿਸ ਕਰਕੇ ਇਹ ਮੁਕਤੀ ਨੂੰ ਪ੍ਰਾਪਤ ਹੋਇਆ ਹੈ?
ਕਮਲ ਬਦਨ ਬੋਲੇ ਤਬ ਹੈ,
ਕਮਲ ਸਰੀਖੇ ਚਿਹਰੇ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿਸ ਵੇਲੇ ਆਪਣੇ ਮੁਖਾਰ ਬਿੰਦ ਤੋਂ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ,
ਜਨਮ ਪੁਰਾ ਕੇ ਮਾਹੇ।
ਸਤਿਗੁਰੂ ਮਹਾਰਾਜ ਕਹਿੰਦੇ ਪੂਰਵਲੇ ਜਨਮ ਦੇ ਵਿੱਚ
ਸੰਤਨ ਕੀ ਸੇਵਾ ਕਰੀ,
ਇਸ ਦੈਂਤ ਨੇ ਸਾਧੂ ਮਹਾਤਮਾ ਦੀ ਸੇਵਾ ਬਹੁਤ ਕੀਤੀ ਸੀ। ਕਬੀਰ ਜਿਹ ਘਰ ਸਾਧਨ ਸੇਵੀ ਹੈ, ਹਰ ਕੀ ਸੇਵਾ ਨਾ ਹੈ, ਤਿਹ ਘਰ ਮਰਹਟ ਸਾਰਖੇ ਭੂਤ ਬਸੇ ਤਿਸ ਮਾਹੇ। ਉਸ ਨੂੰ ਤਾਂ ਸਰਾਪ ਮਿਲਿਆ, ਦੈਂਤ ਬਣ ਗਿਆ ਸੀ, ਪਰ ਅਸੀਂ ਜਿਉਂਦੇ ਜੀ ਮਨੁੱਖਾਂ ਦੇ ਹੀ ਵਿੱਚ ਦੀ ਦੈਂਤ ਬਣੇ ਫਿਰਦੇ। ਚੁਗਲੀ ਸਾਡੇ ਕੋਲ ਹੈ, ਨਿੰਦਿਆ ਸਾਡੇ ਕੋਲ ਹੈ, ਵਕੀਲੀ ਸਾਡੇ ਕੋਲ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਕੋਲ ਹੈ, ਲੋਭ ਲਾਲਸਾ ਸਾਡੇ ਕੋਲ ਹੈ, ਤ੍ਰਿਸ਼ਨਾ ਸਾਡੀ ਨਹੀਂ ਬੁੱਝਦੀ, ਕਰਮਾਂ ਦੇ ਉੱਪਰ ਦੋਸ਼ ਅਸੀਂ ਦੱਸੀ ਜਾਂਦੇ ਹਾਂ, ਇਹ ਸਾਰਾ ਸਾਡਾ ਦੈਂਤ ਬਣਾਈ ਹੈ, ਰਾਕਸ਼ ਬਿਰਤੀ ਹੈ। ਜਿਸ ਘਰ ਦੇ ਜਿਸ ਹਿਰਦੇ ਰੂਪੀ ਘਰ ਦੇ ਵਿੱਚ ਕਿਸੇ ਸਾਧੂ ਮਹਾਤਮਾ ਦੇ ਪ੍ਰਤੀ ਕੋਈ ਸੇਵਾ ਭਾਵਨਾ ਨਹੀਂ, ਪਹਿਲੀ ਗੱਲ ਤੇ ਸਾਧੂ ਮਹਾਤਮਾ ਦੀ ਸੇਵਾ ਤਾਂ ਇੱਕ ਬੰਨੇ ਰਹੀ, ਅਸੀਂ ਨਿੰਦਿਆ ਕਰਦੇ ਹੀ ਨਹੀਂ ਥੱਕਦੇ। ਚਾਹੇ ਉਹ ਮਹਾਤਮਾ ਹੈ ਚਾਹੇ ਨਹੀਂ ਹੈ, ਪਰ ਅਸੀਂ ਉਸਦੀ ਨਿੰਦਿਆ ਕਰੀ ਜਾਂਦੇ ਹਾਂ, ਇਸਨੇ ਇੰਨਾ ਧਨ ਖਾ ਲਿਆ, ਲੋਕਾਂ ਦੇ ਘਰੋਂ ਇੰਨਾ ਗ੍ਰਹਿ ਲਿਆ, ਇਹ ਇੱਥੇ ਆ ਕਰਕੇ ਇਹ ਕਰਮ ਕਰਦਾ, ਉੱਥੇ ਜਾ ਕੇ ਇਹ ਕਰਮ ਕਰਦਾ। ਮਹਾਰਾਜ ਕਹਿੰਦੇ ਅਸੀਂ ਆਪਣੇ ਇਹਨਾਂ ਦੋਸ਼ਾਂ ਦੇ ਕਰਕੇ ਆਪਣੀ ਆਪ ਹੀ ਸਾਰਾ ਆਪਣੇ ਪੈਰ ਤੇ ਕੁਹਾੜਾ ਮਾਰ ਬੈਠਦੇ ਹਾਂ। ਸੇਵਾ ਤਾਂ ਕਿਸੇ ਦੀ ਕੀ ਕਰਨੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨਿਆ, ਇਸ ਦੈਂਤ ਨੇ ਪਹਿਲੇ ਜਨਮ ਦੇ ਵਿੱਚ ਸਾਧੂ ਮਹਾਤਮਾ ਦੀ ਜਿਹੜੀ ਸੇਵਾ ਸੀ ਉਹ ਬਹੁਤ ਜ਼ਿਆਦਾ ਕੀਤੀ ਸੀ।
ਨਿਰੰਕਾਰ ਲਗਤਾ ਹੈ,
ਬਹੁਤ ਲੰਮੇ ਸਮੇਂ ਤੱਕ ਭਾਵਨਾ ਬਣਾ ਕੇ ਸੇਵਾ ਕਰਦਾ ਰਿਹਾ।
ਇਹ ਫਲ ਉੱਤਮ ਪਦ ਲਹਿਓ,
ਉਹ ਜਿਹੜਾ ਫਲ ਸੀ ਹੁਣ ਆ ਕਰਕੇ ਉੱਤਮ ਇਸ ਦਾ ਪ੍ਰਗਟ ਹੋਇਆ ਹੈ। ਤੇ ਕਹਿੰਦੇ ਜਦੋਂ ਪਾਪਾਂ ਤੇ ਪੁੰਨਾਂ ਦਾ ਨਿਬੇੜਾ ਹੁੰਦਾ ਨਾ, ਲੈ ਕੇ ਤੱਕੜੀ ਤੋਲਣ ਲੱਗਾ, ਜਦੋਂ ਨਰਜਾ ਪਕੜ ਲਿਆ ਹੱਥ ਦੇ ਵਿੱਚ ਤੇ ਵੱਟੇ ਤੇ ਨਹੀਂ ਪੈਂਦੇ, ਕਹਿੰਦੇ ਇੱਕ ਪਾਸੇ ਪੁੰਨ ਪਾ ਲੈਂਦੇ ਤੇ ਇੱਕ ਪਾਸੇ ਪਾਪ ਪਾ ਲੈਂਦੇ, ਤੇ ਪਲੜਾ ਜਿਹੜਾ ਭਾਰੀ ਹੋ ਜਾਵੇ ਉਸ ਦਾ ਫਲ ਪਹਿਲਾਂ ਭੋਗਣ ਨੂੰ ਮਿਲਦਾ ਹੈ। ਹੁਣ ਇਸ ਨੇ ਪਾਪ ਕੀਤਾ, ਸਰਾਪ ਮਿਲ ਗਿਆ ਸੀ ਸਾਧੂ ਦਾ, ਹੁਣ ਉਹ ਬਿਰਥਾ ਕਿਵੇਂ ਜਾਂਦਾ। ਦੇਵਗਤੀ ਨੂੰ ਤਾਂ ਪਹਿਲਾਂ ਹੀ ਪ੍ਰਾਪਤ ਹੋ ਜਾਣਾ ਸੀ ਇਸ ਨੇ, ਕਿਉਂਕਿ ਸਾਧੂ ਮਹਾਤਮਾ ਦੀ ਸੇਵਾ ਕੀਤੀ ਸੀ, ਪਰ ਉਹ ਸਰਾਪ ਦੇ ਕਰਕੇ ਇਹ ਰਾਕਸ਼ ਦੇਹੀ ਨੂੰ ਧਾਰਨ ਕਰਨਾ ਪਿਆ। ਪਰ ਇਹ ਸਾਡੇ ਮਿਲਾਪ ਹੋ ਜਾਣ ਦੇ ਕਾਰਨ ਇਸ ਦਾ ਉਹ ਜਿਹੜਾ ਸਾਧੂ ਮਹਾਤਮਾ ਵਾਲਾ ਕਰਮ ਕੀਤਾ ਹੋਇਆ ਸੀ ਨਾ, ਫਲ ਸੀ, ਉਹ ਹੁਣ ਆ ਕੇ ਪ੍ਰਗਟ ਹੋਇਆ ਹੈ।
ਮੁਕਤ ਭਏ ਦੁੱਖ ਦਾ ਹੈ,
ਹੁਣ ਇਹ ਉਸ ਫਲ ਦੀ ਪ੍ਰਾਪਤੀ ਕਰਕੇ ਮੁਕਤ ਹੋ ਗਿਆ, ਤੇ ਸਰਾਪ ਦਾ ਜਿਹੜਾ ਦੁੱਖ ਸੀ ਉਹ ਦਾਹੇ ਨਾਸ ਹੋ ਗਿਆ।
ਸੰਤਨ ਸੇਵਾ ਅਕਾਰਥੀ,
ਇਹ ਜਿਹੜੀ ਕੀਤੀ ਹੋਈ ਹੈ ਭਾਈ ਮਰਦਾਨਾ ਜੀ, ਸੰਤਾਂ ਦੀ ਸੇਵਾ ਕਦੇ ਵੀ ਅਕਾਰਥ ਨਿਸਫਲ ਨਹੀਂ ਜਾਂਦੀ। ਜੇ ਕੋਈ ਭਾਵਨਾ ਦੇ ਨਾਲ ਕਰ ਲਵੇ ਨਾ, ਤੇ ਕਦੇ ਵੀ ਮਹਾਰਾਜ ਕਹਿੰਦੇ ਵਿਅਰਥ ਨਹੀਂ ਜਾਂਦੀ। ਕੋਈ ਇੱਕ ਘੜੀ ਜਾਂ ਕਿਸੇ ਭੁੱਖੇ ਨੂੰ ਇੱਕ ਪ੍ਰਸ਼ਾਦਾ ਛਕਾ ਦੇਵੇ ਨਾ, ਉਸਦਾ ਵੀ ਫਲ ਮਿਲਣਾ। ਪਿਆਸੇ ਨੂੰ ਪਾਣੀ ਦਾ ਘੁੱਟ ਮੂੰਹ ਵਿੱਚ ਪਾ ਦਿੱਤਾ, ਉਸਦਾ ਵੀ ਫਲ ਮਿਲਣਾ। ਮਹਾਰਾਜ ਕਹਿੰਦੇ ਜਿਹੜਾ ਪਰਾਏ ਦੇ ਤਨ ਦੇ ਵਾਸਤੇ ਸੇਵਾ ਕਰਨੀ ਹੈ ਨਾ, ਸਭ ਤੋਂ ਮਹਾਨ ਹੈ, ਇਹ ਕਦੇ ਵੀ ਵਿਅਰਥ ਨਹੀਂ ਜਾਂਦੀ ਹੈ।
ਸਵਈਆ ਜੇ ਮਿਲ ਸੰਤਨ ਕਾਲ ਬਿਤਾਵਤ,
ਜਿਨ੍ਹਾਂ ਸੰਤਾਂ ਦੇ ਨਾਲ ਮਿਲ ਕਰਕੇ ਸਮਾਂ ਬਿਤਾਉਂਦਾ ਸੀ,
ਸੋ ਸੁਖ ਲੋਕ ਕਹਿੰਦੋ,
ਔਰ ਉਹ ਹੁਣ ਸੁਖ ਦੋਨਾਂ ਲੋਕਾਂ ਦਾ ਪ੍ਰਾਪਤ ਹੁੰਦਾ ਹੈ।
ਨਾਮ ਜਪੇ ਨਿਸਬਾਸਰ ਮੈਂ ਮਨ,
ਇਹ ਮਨ ਜੀਵ ਆਪਣੇ ਮਨ ਨੂੰ ਸਮਝਾ ਕਿ ਰਾਤ ਦਿਨ ਨਿਸਬਾਸਰ, ਰਾਤ ਦਿਨ ਪਰਮੇਸ਼ਰ ਦਾ ਨਾਮ ਜਪ,
ਮਨ ਮਾਰਨ ਤੇ ਗਤ ਪ੍ਰਾਪਤ ਹੋ।
ਜੇ ਇਹ ਮਨ ਵਿਸ਼ਿਆਂ ਵਿਕਾਰਾਂ ਵੱਲੋਂ, ਲੋਭ ਲਾਲਸਾ ਵੱਲੋਂ, ਚੁਗਲੀ ਨਿੰਦਿਆ ਵਖੀਲੀ ਵੱਲੋਂ ਮਰ ਜਾਵੇ, ਤੇ ਮਹਾਰਾਜ ਕਹਿੰਦੇ ਇਹ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਲੱਗ ਸਕਦਾ ਹੈ।
ਕਲ ਕਾਲ ਮਹਾਤਮ ਨਾਮ ਕੋ,
ਇਸ ਕਲਯੁਗ ਦੇ ਸਮੇਂ ਦੇ ਵਿੱਚ ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਦਾ ਹੀ ਸ਼੍ਰੋਮਣ ਮਹਾਤਮ ਹੈ।
ਪ੍ਰਭ ਕੀਰਤ ਗਾਵਹਿ ਸੋ,
ਸਤਿਗੁਰੂ ਮਹਾਰਾਜ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਦਾ, ਮਹਿਮਾ ਕਰਦਾ ਹੈ,
ਬੰਧਨ ਜੇ ਭਵ ਕੇ ਭਵਦਾਇਕ,
ਔਰ ਜਿਹੜੇ ਸੰਸਾਰ ਦੇ ਬੰਧਨ ਨੇ, ਇਸ ਸੰਸਾਰ ਦੇ ਵਿੱਚ ਬੰਧਨਾਂ ਨੂੰ ਪਸਾਉਣ ਵਾਲੇ, ਉਹ ਨਾਸ ਹੋ ਜਾਂਦੇ ਨੇ।
ਨਾ ਉਪਚਾਰ ਹੈ ਔਰ ਨਾ ਕੋਈ,
ਇਸ ਸੰਸਾਰ ਦੇ ਬੰਧਨਾਂ ਤੋਂ ਛੁੱਟਣ ਵਾਸਤੇ ਹੋਰ ਕੋਈ ਉਪਚਾਰ ਨਹੀਂ ਹੈ, ਕੋਈ ਇਲਾਜ ਨਹੀਂ ਹੈ।
ਇਸ ਪ੍ਰਕਾਰ ਕਹਿ ਬਚਨ ਕੋ,
ਇਸ ਤਰ੍ਹਾਂ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕਹਿ ਕੇ,
ਜਤ ਭਏ ਗਤ ਦਾਇ,
ਗਤ ਦਾਨੀ ਮੁਕਤੀ ਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿਸ ਸਥਾਨ ਤੋਂ ਚੱਲੇ।
ਭਾਈ ਸੰਤੋਖ ਸਿੰਘ ਗੁਰ ਚਰਨ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਸਿਮਰਨ ਕਰਦਾ ਹਾਂ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਸੀ ਕਿ ਮਹਾਰਾਜ ਆਪ ਜੀ ਦੇ ਚਰਨ ਜਿਹੜੇ ਨੇ ਉਹ ਖਗੇਸ਼ ਗਰੜ ਦੇ ਸਮਾਨ ਹਨ, ਜਿਹੜੇ ਇਹ ਵਿਕਾਰਾਂ ਰੂਪੀ ਸੱਪ ਅੰਦਰ ਫਿਰਦੇ ਨੇ ਨਾ, ਮਹਾਰਾਜ ਆਪ ਜੀ ਦੇ ਚਰਨ ਇਹਨਾਂ ਨੂੰ ਪਕੜਨ ਵਾਲੇ ਨੇ, ਨਾਸ ਕਰਨ ਵਾਲੇ ਨੇ। ਤੇ ਅਖੀਰ ਦੇ ਬੰਦ ਦੇ ਵਿੱਚ ਵੀ ਇਹੀ ਬੇਨਤੀ ਕੀਤੀ ਹੈ ਕਿ ਮਹਾਰਾਜ ਇਹ ਕਵੀ ਸੰਤੋਖ ਸਿੰਘ ਵੀ ਆਪ ਜੀ ਦੇ ਚਰਨ ਪਕੜਦਾ ਹੈ, ਕਿਰਪਾ ਕਰੋ ਇਸ ਮੁਕਤੀ ਦਾ ਦਾਨ ਦੇ ਕਰਕੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰੋ, ਇਹ ਹਿਰਦੇ ਦੇ ਅੰਦਰ ਜਿਹੜੇ ਲੋਭ ਲਾਲਸਾ ਵਿਸ਼ੇ ਵਿਕਾਰ ਫਿਰਦੇ ਨੇ, ਕਿਰਪਾ ਕਰਕੇ ਇਹਨਾਂ ਸੱਪਾਂ ਨੂੰ ਆਪ ਗਰੜ ਰੂਪ ਹੋ ਕਰਕੇ ਪਕੜ ਲਓ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਹ ਪਾਵਨ ਉਪਦੇਸ਼ ਸਾਡੇ ਵੀ ਕਲਯੁਗ ਜੀਵਾਂ ਦੇ ਹਿਰਦਿਆਂ ਤੇ ਵਸ ਜਾਵੇ, ਅਸੀਂ ਵੀ ਇਸ ਕਲਯੁਗ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਦੇ ਹੋਏ ਇਹ ਮਹਾਤਮ ਖੱਟ ਸਕੀਏ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ ਦੇਹੋਂ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਆਓ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸਮਿਲੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।